ਵਾਹਿਗੁਰੂ ਜੀ। ਧੰਨ ਵਾਹਿਗੁਰੂ ਸਾਹਿਬ ਜੀ। ਆਦਿ ਪੁਰਖ ਕਰਤਾਰ ਕਰਨ ਕਾਰਨ ਸਭ ਆਪੇ, ਸਰਬ ਰਹਿਓ ਭਰਪੂਰ ਸਗਲ ਕਟ ਰਹਿਓ ਵਿਆਪੇ। ਵਿਆਪਤ ਦੇਖੀਐ ਜਗਤ, ਜਾਣੈ ਕੌਣ ਤੇਰੀ ਗਤ। ਸਰਬ ਕੀ ਰੱਖਿਆ ਕਰੇ ਆਪੇ ਹਰ ਪਤ। ਹਰ ਅੰਤ ਨਾਹੀ ਪਾਰਾਵਾਰ, ਕੌਣ ਹੈ ਕਰੇ ਵਿਚਾਰ। ਜਗਤ ਪਿਤਾ ਸਰਬ ਪ੍ਰਾਣ ਕੋ ਆਧਾਰ, ਜਨ ਨਾਨਕ ਭਗਤ ਦਾਰ। ਤੁਲ ਬ੍ਰਹਮ ਸੰਸਾਰ, ਏਕ ਜਿਹੀ ਕਿਆ ਬਖਾਨੈ, ਹਾਂ ਕੇ ਬਲ 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 ਸਦ ਬਲਿਹਾਰ। ਤੇਰੇ ਕਵਣ ਕਵਣ ਕੁਣ ਗਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਮੂਕ ਊਚਰੈ ਸ਼ਾਸਤਰ ਖੱਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਣੈ, ਜੋ ਕਾਲ ਕਿਰਪਾ ਕਰਾਏ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਪਰਿਆਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਪਰਿਆਰੇ। ਵਾਹਿਗੁਰੂ ਜੀ। ਜੈਤ ਸ੍ਰੀ ਮਹੱਲਾ ਪੰਜਵਾਂ, ਛੰਤ ਕਰ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਦਰਸ਼ਨ ਪਿਆਸੀ ਦਿਨ ਸਰਾਤ, ਚਿਤਵਾਂ ਅਣ ਦਿਨ ਨੀਤ। ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਸ਼ੰਤ ਸੁਣ ਯਾਰ ਹਮਾਰੇ ਸੱਜਣ, ਇੱਕ ਕਰੋਂ ਬੇਨੰਤੀਆ। ਤਿਸ ਮੋਹਣ ਲਾਲ ਪਿਆਰੇ, ਹਾਂ ਫਿਰੋਂ ਖਜੰਤੀਆ। ਤਿਸ ਦਸ ਪਿਆਰੇ ਸਿਰ ਧਰੀ ਉਤਾਰੇ, ਇੱਕ ਭੋਰੀ ਦਰਸ਼ਨ ਦੀਜੈ। ਨੈਣ ਹਮਾਰੇ ਪ੍ਰੇ ਰੰਗ ਰੰਗਾਰੇ, ਇੱਕ ਤਿਲ ਭੀ ਨਾ ਤੀਰੀਜੈ। ਪ੍ਰਭ ਸਿਉ ਮਨ ਲੀਨਾ ਜਿਉਂ ਜਲ ਮੀਨਾ ਚਾਤ੍ਰਿਕ ਜਿਵੇਂ ਤਸੰਤੀਆ ਜਨ ਨਾਨਕ ਗੁਰ ਪੂਰਾ ਪਾਇਆ ਸਗਲੀ ਤਿਖਾ ਬਜੰਤੀਆ ਯਾਰ ਵੇ ਪ੍ਰੇ ਹੱਬੇ ਸਖੀਆਂ ਮੂੰਹ ਕਹੀ ਨਾ ਜੇਹੀਆ ਯਾਰ ਵੇ ਹਿੱਕ ਡੂ ਹਿੱਕ ਝਾੜੇ ਹਾਂ ਕਿਸ ਚਿਤੇਹੀਆ ਹਿੱਕ ਡੂ ਹਿੱਕ ਝਾੜੇ ਅਣਕ ਪਿਆਰੇ ਨਿਤ ਕਰਦੇ ਭੋਗ ਬਿਲਾਸਾ ਤਿੰਨਾ ਦੇਖ ਮਨ ਚਾਉ ਉਠੰਦਾ ਹਾਂ ਕਦ ਪਾਈ ਗੁਣਤਾਸਾ ਜਿੰਨੀ ਮੈਂਡਾ ਲਾਲ ਰਿਝਾਇਆ ਹਾਂ ਤਿਸ ਅੱਗੇ ਮਨ ਡੇਹੀਆ ਨਾਨਕ ਕਹੇ ਸੁਣ ਬਿਨੋ ਸੁਹਾਗਣ ਮੂੰਹ ਦੱਸ ਡਿਖਾ ਪਿਰ ਕੇ ਹੀਆ ਯਾਰ ਵੇ ਪਿਰ ਆਪਣ ਭਾਣਾ ਕਿਛ ਨੀਸੀ ਛੰਦਾ ਯਾਰ ਵੇ ਤੈਰਾ ਵਿਆ ਲਾਲਣ ਮੂੰਹ ਦੱਸ ਦਸੰਦਾ ਲਾਲਣ ਤੈਂ ਪਾਇਆ ਆਪ ਗਵਾਇਆ ਜੈ ਤਨ ਭਾਗ ਮਥਾਣੇ ਬਾਹਾਂ ਪਕੜ ਠਾਕਰ ਹੋਂ ਕਿੱਦੀ ਗੁਣ ਅਵਗੁਣ ਨਾ ਪਛਾਣੇ ਗੁਣਹਾਰ ਤੈਂ ਪਾਇਆ ਰੰਗ ਲਾਲ ਬਣਾਇਆ ਤਿਸ ਹੱਬੋ ਕਿਛ ਸੁਹੰਦਾ ਜਨ ਨਾਨਕ ਧਨ ਸੁਹਾਗਣ ਸਾਈ ਜਿਸ ਸੰਗ ਪਤਾਰ ਵਸੰਦਾ ਯਾਰ ਵੇ ਨਿਤ ਸੁਖ ਸੁਖਿੰਦੀ ਸਾ ਮੈਂ ਪਾਈ ਵਰ ਲੋੜੀ ਦਾ ਆਇਆ ਵੱਜੀ ਵਧਾਈ ਮਹਾਂਮੰਗਲ ਰਹਿਸ ਥੀਆ ਫਿਰ ਦਿਆਲ ਸਾਧਨਾ ਵਰੰਗੀਆ ਵਡਭਾਗ ਪਾਇਆ ਗੁਰਮਲਾਇਆ ਸਾਧਕੈ ਸਤਸੰਗੀਆ ਆਸਾ ਮਨਸਾ ਸਗਲ ਪੂਰੀ ਪ੍ਰੇ ਅੰਕੇ ਅੰਕੁ ਮਲਾਈ ਬਿਨਵੰਤ ਨਾਨਕ ਸੁਖ ਸੁਖਿੰਦੀ ਸਾ ਮੈਂ ਗੁਰ ਮਿਲ ਪਾਈ ਆਸਾ ਮਨਸਾ ਸਗਲ ਪੂਰੀ ਪ੍ਰਿਯ ਅੰਕੇ ਅੰਕੁ ਮਲਾਈ ਬਿਨਵੰਤ ਨਾਨਕ ਸੁਖ ਸੁਖਿੰਦੀ ਸਾ ਮੈਂ ਗੁਰ ਮਿਲ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਕਮਾਲ ਰਹਿਮਤਾਂ ਦੇ ਮਾਲਕ ਜੁਗੋ ਜੁਗ ਅਟਲ ਦਸਾਂ ਹੀ ਪਾਤਸ਼ਾਹੀਆਂ ਦੀ ਆਤਮਿਕ ਜੋਤ ਦਸਾਂ ਪਾਤਸ਼ਾਹੀਆਂ ਦੇ ਪ੍ਰਤੱਖ ਸਰੂਪ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਰਾਜਾਨ ਰਾਜ ਪਾਨਾਨ ਪਾਣ ਦੇਵਾਨ ਦੇਵ ਉਪਮਾ ਮਹਾਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਭਾਏ ਮਾਣ ਹੋ ਰਹੀ ਪਰਮ ਸਨਮਾਨ ਯੋਗ ਗੁਰੂ ਕੀ ਸਾਧ ਸੰਗਤ ਜੀ, ਆਪ ਵੱਡੇ ਭਾਗਾਂ ਵਾਲਿਆਂ ਨੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰਦਿਆਂ ਹੋਇਆਂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ, ਅੰਮ੍ਰਿਤ ਵੇਲੇ ਦੇ ਨਿਤਨੇਮ, ਵਾਹਿਗੁਰੂ ਮੰਤਰ ਦੇ ਸਿਮਰਨ, ਉਪਰੰਤ ਗੁਰੂ ਕੀ ਸਿੱਖੀ ਦੀ ਮਰਿਆਦਾ ਅਨੁਸਾਰ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਸਰਵਣ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸੁਹਾਵਣਾ ਬਣਾਉਣ ਦਾ ਯਤਨ ਕੀਤਾ ਹੈ। ਗਰੀਬ ਨਿਵਾਜ਼ ਪਾਤਸ਼ਾਹ ਮਹਾਰਾਜ ਜੀ ਦੀ ਅਪਾਰ ਕਿਰਪਾ ਰਹਿਮਤ ਹੋਈ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋਣ ਸਮੇਂ ਜੋ ਪਾਵਨ ਪਵਿੱਤਰ ਮੁੱਖ ਵਾਕ ਦੀ ਦਾਤ ਬਖਸ਼ਿਸ਼ ਕੀਤੀ, ਜੋ ਸਰਬੱਤ ਸੰਗਤਾਂ ਨੇ ਆਪਣੇ ਕੰਨਾਂ ਨਾਲ ਗੁਰੂ ਕੇ ਮੁੱਖ ਵਾਕ ਸਰਵਣ ਕੀਤੇ, ਨੇਤਰਾਂ ਨਾਲ ਬਾਹਰ ਬੋਰਡ 'ਤੇ ਲਿਖੇ ਹੋਏ ਗੁਰੂ ਮਹਾਰਾਜ ਜੀ ਦੇ ਹੁਕਮਨਾਮੇ ਦਰਸ਼ਨ ਕਰਕੇ ਆਪਣੇ ਰਸਨਾਂ ਦੇ ਨਾਲ ਪੜ੍ਹੇ, ਉਹ ਗਰੀਬ ਨਿਵਾਜ਼ ਪਾਤਸ਼ਾਹ ਮਹਾਰਾਜ ਜੀ ਦੇ ਅੰਮ੍ਰਿਤਮਈ ਬੋਲ ਜੋ ਮੁੱਖ ਵਾਕ ਦੇ ਰੂਪ ਦੇ ਵਿੱਚ ਆਪਾਂ ਸਰਵਣ ਕੀਤੇ ਨੇ, ਉਹ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਮੁੱਖ ਵਾਕ ਦੀ ਕਥਾ ਵਿਚਾਰ ਨਾਲ ਜੁੜ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸੁਹਾਵਣਾ ਬਣਾਉਣ ਦਾ ਯਤਨ ਕਰੀਏ। ਇਹ ਮਨੁੱਖਾ ਜਨਮ ਦਾ ਲਕਸ਼ ਕੀ ਹੈ, ਇਹਦਾ ਨਿਸ਼ਾਨਾ ਕੀ ਹੈ, ਇਹਦੀ ਆਖਰੀ ਪੌੜੀ ਕੀ ਹੈ? ਅਤੇ ਸੱਚੇ ਪਾਤਸ਼ਾਹ ਮਹਾਰਾਜ ਬਚਨ ਕਰਦੇ ਨੇ ਮਨੁੱਖਾ ਜਨਮ ਦਾ ਆਖਰੀ ਨਿਸ਼ਾਨਾ ਇਹ ਹੈ ਵੀ ਪਰਮਾਤਮਾ ਦੇ ਦਰਸ਼ਨ, ਪਰਮਾਤਮਾ ਨਾਲ ਇੱਕ ਮਿੱਕ ਹੋ ਜਾਣਾ, ਅਕਾਲ ਪੁਰਖ ਵਾਹਿਗੁਰੂ ਦੇ ਨਾਲ ਅਭੇਦ ਹੋ ਜਾਣਾ। ਅਤੇ ਪਰਮਾਤਮਾ ਦੀ ਅਭੇਦਤਾ ਹੀ, ਪਰਮਾਤਮਾ ਦੇ ਦਰਸ਼ਨ ਹੀ ਇਹ ਮਨੁੱਖਾ ਜਨਮ ਦੀ ਸਫਲਤਾ ਹੀ ਹੈ। ਅਤੇ ਸੱਚੇ ਪਾਤਸ਼ਾਹ ਮਹਾਰਾਜ ਸਾਡੇ 'ਤੇ ਕਿਰਪਾ ਕਰਨ, ਇਹ ਮਨੁੱਖਾ ਜਨਮ ਸਫਲਾ ਹੋ ਜਾਏ ਅਤੇ ਕਦੀ ਇਸ ਜਨਮ ਦੇ ਵਿੱਚ ਪਰਮਾਤਮਾ ਦੇ ਦਰਸ਼ਨਾਂ ਦੀ ਪਿਆਸ ਲੱਗ ਜਾਏ। ਅਤੇ ਸੁਖਮਣੀ ਸਾਹਿਬ ਜੀ ਦੇ ਪਾਵਨ ਪਵਿੱਤਰ ਪਾਠ ਵਿੱਚ ਆਪਾਂ ਪੜ੍ਹਦੇ ਸੁਣਦੇ ਹਾਂ ਵੀ ਜਿਸ ਜਨ ਕਉ ਪ੍ਰਭ ਦਰਸ ਪਿਆਸਾ, ਨਾਨਕ ਤਾਕੈ ਬਲ ਬਲ ਜਾਸਾ। ਜਿਸ ਮਨੁੱਖ ਨੂੰ ਆਪਣੀ ਜ਼ਿੰਦਗੀ ਵਿੱਚ ਪਰਮਾਤਮਾ ਦੇ ਦਰਸ਼ਨਾਂ ਦੀ ਪਿਆਸ ਲੱਗ ਗਈ, ਪਰਮਾਤਮਾ ਦੇ ਦਰਸ਼ਨਾਂ ਦੀ ਇੱਛਾ ਪੈਦਾ ਹੋ ਗਈ, ਚਾਹਤ ਪੈਦਾ ਹੋ ਗਈ, ਪਰਮਾਤਮਾ ਦੇ ਦਰਸ਼ਨਾਂ ਵਾਸਤੇ ਜਿਹਨੇ ਉਪਰਾਲਾ ਕਰਨਾ ਸ਼ੁਰੂ ਕਰ ਦਿੱਤਾ, ਅਤੇ ਗਰੀਬ ਨਿਵਾਜ਼ ਪਾਤਸ਼ਾਹ ਮਹਾਰਾਜ ਜੀ ਫਰਮਾਨ ਕਰਦੇ ਨੇ ਜਿਸ ਜਨ ਕਉ ਪ੍ਰਭ ਦਰਸ ਪਿਆਸਾ, ਨਾਨਕ ਤਾਕੈ ਬਲ ਬਲ ਜਾਸਾ। ਗੁਰੂ ਸਾਹਿਬ ਜੀ ਕਹਿੰਦੇ ਨੇ ਅਸੀਂ ਉਸ ਗੁਰਸਿੱਖ ਤੋਂ, ਉਸ ਪਿਆਰੇ ਤੋਂ ਵਾਰਨੇ ਬਲਿਹਾਰਨੇ ਜਾਂਦੇ ਹਾਂ ਜਿਹਦੇ ਅੰਦਰ ਇਹ ਪਿਆਸ ਪੈਦਾ ਹੋ ਗਈ ਵੀ ਮੈਂ ਪਰਮਾਤਮਾ ਦੇ ਦਰਸ਼ਨ ਕਰਾਂ, ਮੈਂ ਪਰਮਾਤਮਾ ਨਾਲ ਅਭੇਦ ਹੋ ਜਾਵਾਂ, ਪਰਮਾਤਮਾ ਨਾਲ ਇੱਕ ਮਿੱਕ ਹੋ ਜਾਵਾਂ, ਅਤੇ ਮੇਰਾ ਸੰਸਾਰ 'ਤੇ ਆਉਣ ਜਾਣ ਦਾ ਜਿਹੜਾ ਚੱਕਰ ਹੈ, ਗੇੜਾ ਹੈ, ਉਹ ਮੁੱਕ ਜਾਏ। ਅਤੇ ਗਰੀਬ ਨਿਵਾਜ਼ ਪਾਤਸ਼ਾਹ ਮਹਾਰਾਜ ਬਚਨ ਕਰਦੇ ਨੇ ਭਾਈ, ਜਿੰਨਾ ਚਿਰ ਤੱਕ ਪਰਮਾਤਮਾ ਦੇ ਨਾਲ ਅਭੇਦ ਨਹੀਂ ਹੁੰਦਾ, ਪਰਮਾਤਮਾ ਨਾਲ ਇੱਕ ਮਿੱਕ ਨਹੀਂ ਹੁੰਦਾ, ਉਨਾ ਚਿਰ ਤੱਕ ਆਉਣ ਜਾਣ ਦਾ, ਜੰਮਣ ਮਰਨ ਦਾ ਗੇੜ ਨਹੀਂ ਮੁੱਕਣਾ। ਜੰਮਣ ਮਰਨ ਦਾ ਗੇੜ ਤਾਂ ਹੀ ਮੁੱਕੇਗਾ ਵੀ ਆਤਮਾ ਪਰਾਤਮਾ ਇੱਕੋ ਕਰੇ, ਆਪਣੇ ਅੰਤਰੇ ਆਤਮੇ ਨੂੰ ਉਸ ਪਰਮਾਤਮਾ ਦੇ ਨਾਲ ਅਭੇਦ ਕਰਕੇ, ਮਿਲਾ ਕਰਕੇ ਅਤੇ ਇੱਕ ਹੀ ਹੋ ਜਾਏ। ਅਤੇ ਪਾਤਸ਼ਾਹ ਕਹਿੰਦੇ ਜਿਸ ਵੇਲੇ ਅੰਤਰੇ ਆਤਮਾ ਪਰਮਾਤਮਾ ਦੇ ਨਾਲ ਜੁੜ ਗਿਆ, ਪਰਮਾਤਮਾ ਨਾਲ ਅਭੇਦ ਹੋ ਗਿਆ, ਅਤੇ ਉਸ ਵੇਲੇ ਇਹੋ ਜਿਹੀ ਅਵਸਥਾ ਹੋ ਜਾਏਗੀ, ਪਤਾ ਲੱਗ ਜਾਏਗਾ ਵੀ ਜਿਵੇਂ ਸਮੁੰਦਰ ਦੇ ਵਿੱਚੋਂ ਇੱਕ ਗਲਾਸ ਪਾਣੀ ਦਾ ਕੱਢ ਲਈਏ, ਗਲਾਸ ਪਾਣੀ ਦਾ ਕੱਢ ਕੇ ਉਹਨੂੰ ਵੱਖਰਾ ਰੱਖ ਦਈਏ ਅਤੇ ਫਿਰ ਉਸ ਪਾਣੀ ਨੂੰ ਉਹ ਸਮੁੰਦਰ ਦੇ ਵਿੱਚ ਡੋਲ ਦਈਏ ਅਤੇ ਪਤਾ ਨਹੀਂ ਲੱਗੇਗਾ ਵੀ ਕਿਹੜਾ ਪਾਣੀ ਕੱਢਿਆ ਸੀ ਅਤੇ ਕਿਹੜਾ ਪਾਣੀ ਵਾਪਸ ਆਇਆ। ਉਹਦੇ ਨਾਲ ਹੀ ਭੇਦ ਹੋ ਜਾਏਗਾ, ਇੱਕਮਿਕ ਹੀ ਹੋ ਜਾਏਗਾ। ਅਤੇ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਬਚਨ ਕਰਦੇ ਹੈ, ਭਾਈ ਤੂੰ ਇਹ ਛੋਟੀ ਜਿਹੀ ਬੂੰਦ, ਪਰਮਾਤਮਾ ਹੈ ਸਮੁੰਦਰ, ਇਹ ਬੂੰਦ ਉਹ ਸਮੁੰਦਰ ਰੂਪ ਪਰਮਾਤਮਾ ਦੇ ਨਾਲੋਂ ਵਿਛੜੀ ਹੋਈ ਹੈ ਅਤੇ ਆਖਰ ਨੂੰ ਇਸ ਬੂੰਦ ਨੂੰ ਉਹ ਸਮੁੰਦਰ ਦੇ ਨਾਲ ਮਿਲਾਪ ਕਰਾਉਣਾ ਹੈ। ਅਤੇ ਜਦੋਂ ਇਸ ਬੂੰਦ ਦਾ ਸਮੁੰਦਰ ਨਾਲ ਮਿਲਾਪ ਹੋ ਗਿਆ ਅਤੇ ਇੱਕਮਿਕ ਹੋ ਜਾਏਗੀ, ਅਭੇਦ ਹੋ ਜਾਏਗੀ, ਪਤਾ ਨਹੀਂ ਲੱਗੇਗਾ ਵੀ ਇਨਸਾਨ ਕੌਣ ਸੀ ਅਤੇ ਪਰਮਾਤਮਾ ਕੌਣ ਸੀ, ਮੈਂ ਕੌਣ ਸਾਂ, ਪਰਮਾਤਮਾ ਕੌਣ ਹੈ। ਜਿੰਨਾ ਚਿਰ ਤੱਕ ਅਭੇਦਤਾ ਹੀ ਨਹੀਂ ਹੁੰਦੀ, ਜਿੰਨਾ ਚਿਰ ਤੱਕ ਇੱਕਮਿਕ ਨਹੀਂ ਹੁੰਦਾ, ਉਨਾ ਚਿਰ ਤੱਕ ਭੜਕਣਾ ਬਣੀ ਰਹੇਗੀ, ਉਨਾ ਚਿਰ ਤੱਕ ਦੁਬਧਾ ਬਣੀ ਰਹੇਗੀ, ਉਨਾ ਚਿਰ ਤੱਕ ਦੁੱਖ ਸੁੱਖ ਤੇ ਬਣੇ ਰਹਿਣਗੇ। ਕਦੀ ਦੁੱਖ ਆ ਗਿਆ, ਕਦੀ ਸੁੱਖ ਆ ਗਿਆ, ਅਤੇ ਉਨਾ ਚਿਰ ਤੱਕ ਮਨ ਨੂੰ ਸ਼ਾਂਤੀ ਨਹੀਂ ਆਏਗੀ ਜਿੰਨਾ ਚਿਰ ਤੱਕ ਪਰਮਾਤਮਾ ਦੀ ਪ੍ਰਾਪਤੀ ਵਾਸਤੇ, ਪਰਮਾਤਮਾ ਦੇ ਦਰਸ਼ਨਾਂ ਵਾਸਤੇ ਉਪਰਾਲਾ ਨਹੀਂ ਕਰਦਾ, ਯਤਨ ਨਹੀਂ ਕਰਦਾ। ਅਤੇ ਪਰਮਾਤਮਾ ਦੇ ਦਰਸ਼ਨਾਂ ਵਾਸਤੇ ਉਪਰਾਲਾ ਕਿਵੇਂ ਕਰਨਾ ਹੈ, ਅੱਜ ਦੇ ਪਾਵਨ ਪਵਿੱਤਰ ਮੁੱਖ ਵਾਕ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਨੇ ਇਹੋ ਸਮਝਾਇਆ। ਮਹਾਰਾਜ ਕਹਿੰਦੇ ਕਈ ਵਾਰ ਮਨੁੱਖ ਆਪਣੇ ਆਪ ਵਿੱਚ ਸਮਝ ਲੈਂਦਾ ਵੀ ਮੈਂ ਬੜਾ ਸਿਆਣਾ ਹੈ, ਮੈਂ ਪੜ੍ਹਾਈ ਬੜੀ ਕੀਤੀ ਹੈ, ਮੈਨੂੰ ਦੁਨੀਆਦਾਰੀ ਦਾ ਗਿਆਨ ਬਹੁਤ ਹੈ, ਦੁਨੀਆ ਦੀਆਂ ਕਿਤਾਬਾਂ ਪੜ੍ਹ ਪੜ੍ਹ ਕੇ ਮੈਂ ਘੋਟ ਘੋਟ ਕੇ ਇੱਕ ਹਿਸਾਬ ਦੇ ਨਾਲ ਉਹਨਾਂ ਦਾ ਨਿਚੋੜ ਹੀ ਕੱਢ ਲਿਆ, ਸਾਰ ਹੀ ਕੱਢ ਲਿਆ, ਮੈਂ ਗੱਲਾਂ ਬਾਤਾਂ ਬੜੀਆਂ ਜਾਣਦਾ ਹੈ, ਸਾਇੰਸ ਦਾ ਗਿਆਨ ਬੜਾ ਜਾਣਦਾ ਹੈ। ਮਨੁੱਖੀ ਸਰੀਰ ਦੇ ਇਕੱਲੇ ਇਕੱਲੇ ਅੰਗ ਦੀ ਮੈਂ ਚੰਗੀ ਤਰ੍ਹਾਂ ਪਛਾਣ ਕਰਕੇ ਇਹਦੀ ਸਰਜਰੀ ਕਰ ਸਕਦਾ ਹੈ। ਅਤੇ ਗਰੀਬ ਨਿਵਾਜ ਪਾਤਸ਼ਾਹ ਬਾਰੇ ਕਹਿੰਦੇ ਨੇ ਇਹ ਵੀ ਲੱਭ ਪਏ ਸਰੀਰ ਦੇ ਵਿੱਚ ਪਰਮਾਤਮਾ ਕਿੱਥੇ ਬੈਠਾ ਹੋਇਆ, ਉਹ ਤੇਰੀ ਸਰਜਰੀ ਵਿੱਚ ਆਉਣ ਵਾਲਾ ਨਹੀਂ, ਤੇਰੀ ਸਕੈਨ ਵਿੱਚ ਆਉਣ ਵਾਲਾ ਨਹੀਂ, ਉਹ ਤੇਰੇ ਐਕਸਰੇ ਵਿੱਚ ਦਿਸਣ ਵਾਲਾ ਨਹੀਂ ਹੈ। ਜੇ ਸਰੀਰ ਦੀ ਤੂੰ ਸਰਜਰੀ ਕਰ ਲੈਂਦਾ ਹੈ ਸਕੈਨ ਕਰਕੇ, ਇਕੱਲਾ ਇਕੱਲਾ ਅੰਗ, ਇਕੱਲੀ ਇਕੱਲੀ ਨਾੜੀ ਦੱਸ ਸਕਦਾ ਹੈ ਕਿੱਥੇ ਕੀ ਅਤੇ ਕਿੱਥੇ ਨੁਕਸ ਛੁਪਿਆ ਹੋਇਆ ਹੈ, ਉਹਦੇ ਅੰਦਰੋਂ ਪਰਮਾਤਮਾ ਨੂੰ ਵੀ ਲੱਭਣ ਦਾ ਯਤਨ ਕਰ ਵੀ ਪਰਮਾਤਮਾ ਕਿੱਥੇ ਹੈ, ਪਰਮਾਤਮਾ ਦੀ ਜੋਤ ਕਿੱਥੇ ਵਸ ਰਹੀ ਹੈ, ਪਰਮਾਤਮਾ ਦੀ ਬਖਸ਼ੀ ਹੋਈ ਜਿੰਦ ਜਾਨ ਕਿੱਥੇ ਬੈਠੀ ਹੋਈ, ਉਹਦੀ ਵੀ ਵਿਚਾਰ ਕਰ। ਅਤੇ ਉਹਦੀ ਵਿਚਾਰ ਕਰਕੇ ਉਸ ਪਰਮਾਤਮਾ ਨਾਲ ਅਭੇਦ ਹੋਣ ਦਾ ਯਤਨ ਕਰ, ਇੱਕਮਿਕ ਹੋਣ ਦਾ ਯਤਨ ਕਰ। ਅਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪ੍ਰਮਾਣ ਕੀਤਾ, ਭਾਈ ਇਹ ਮਨੁੱਖੀ ਜਨਮੇ ਦਾ ਅਸਲੀ ਲਕਸ਼ ਇਹ ਹੈ, ਪਰਮਾਤਮਾ ਦੇ ਦਰਸ਼ਨ ਕਰਨੇ, ਪਰਮਾਤਮਾ ਨਾਲ ਅਭੇਦ ਹੋ ਜਾਣਾ ਅਤੇ ਇੱਕਮਿਕ ਹੋ ਕਰਕੇ ਅਕਾਲ ਪੁਰਖ ਵਾਹਿਗੁਰੂ ਦੇ ਦਰ 'ਤੇ ਪ੍ਰਮਾਣਿਕ ਹੋ ਜਾਣਾ। ਹੁਣ ਅਭੇਦ ਹੋਣ ਵਾਸਤੇ ਕੀ ਕਰਨਾ ਪਏਗਾ, ਕਿੱਥੇ ਜਾ ਕੇ ਪਰਮਾਤਮਾ ਨੂੰ ਖੋਜਣਾ ਪਏਗਾ, ਕਿੱਥੇ ਜਾ ਕੇ ਲੱਭਣਾ ਪਏਗਾ? ਅਤੇ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਧੁਰ ਕੇ ਬਾਣੀ ਵਿੱਚ ਕਹਿੰਦੇ ਉਹ ਪਰਮਾਤਮਾ ਤੀਰਥਾਂ 'ਤੇ ਨਹੀਂ ਵੱਸਦਾ, ਉਹ ਪਰਮਾਤਮਾ ਸੱਤਾਂ ਸਮੁੰਦਰਾਂ 'ਤੇ ਨਹੀਂ, ਉਹ ਜੰਗਲ 'ਤੇ ਬੇਲਿਆਂ ਦੇ ਵਿੱਚ ਨਹੀਂ, ਕੰਡਿਆਲੀਆਂ ਝਾੜੀਆਂ ਦੇ ਵਿੱਚ ਲੁਕਿਆ ਹੋਇਆ ਨਹੀਂ, ਪਹਾੜਾਂ ਦੀਆਂ ਕੰਦਰਾਂ ਦੇ ਵਿੱਚ ਕਿਤੇ ਜਾ ਕੇ ਗੁਫਾਵਾਂ ਦੇ ਵਿੱਚ ਛੁਪਿਆ ਹੋਇਆ ਨਹੀਂ, ਅਤੇ ਪਰਮਾਤਮਾ ਤੇਰੇ ਅੰਦਰ ਬੈਠਾ ਹੋਇਆ ਅੰਦਰ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਵੈਰਾਗ ਦੀ ਮੂਰਤ ਸਤਿਗੁਰੂ ਜੀ ਧੁਰ ਕੀ ਬਾਣੀ ਵਿੱਚ ਫਰਮਾਨ ਕਰਦੇ ਨੇ, ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਂ ਹੀ ਸੰਗ ਸਮਾਈ, ਉਹ ਪਮਦ ਜਿਉ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਛਾਈ, ਤੈਸੇ ਹੀ ਹਰ ਬਸੇ ਨਿਰੰਤਰ, ਘੱਟ ਹੀ ਖੋਜੋ ਭਾਈ। ਇਹ ਪਿਆਰਿਆ ਜਿਵੇਂ ਸ਼ੀਸ਼ੇ ਵਿੱਚ ਤੇਰਾ ਪਰਛਾਵਾਂ ਦਿਸਦਾ ਹੈ, ਜਿਵੇਂ ਫੁੱਲਾਂ ਦੇ ਵਿੱਚ ਸੁਗੰਧੀ ਲੁਕੀ ਹੋਈ ਹੈ, ਜਿਵੇਂ ਦੁੱਧ ਦੇ ਵਿੱਚ ਘਿਓ ਸਮਾਇਆ ਹੋਇਆ, ਥੰਧਿਆਈ ਸਮਾਈ ਹੋਈ ਹੈ, ਜਿਵੇਂ ਹਰੀਆਂ ਭਰੀਆਂ ਲੱਕੜਾਂ ਦੇ ਵਿੱਚ ਅੱਗ ਸਮਾਈ ਹੋਈ ਹੈ, ਇਵੇਂ ਪਰਮਾਤਮਾ ਹਰ ਥਾਂ 'ਤੇ ਸਮਾ ਰਿਹਾ, ਤੇਰੇ ਅੰਦਰ ਵੀ ਸਮਾ ਰਿਹਾ, ਹਿਰਦੇ ਵਿੱਚ ਵੀ ਸਮਾ ਰਿਹਾ ਹੈ। ਉਹਨੂੰ ਲੱਭਣ ਵਾਸਤੇ ਤੈਨੂੰ ਕਿਤੇ ਜੰਗਲਾਂ ਬੇਲਿਆਂ ਵਿੱਚ ਜਾਣ ਦੀ ਲੋੜ ਨਹੀਂ, ਉਹਨੂੰ ਲੱਭਣ ਵਾਸਤੇ ਪਹਾੜਾਂ ਵਿੱਚੋਂ ਖੋਜਣ ਦੀ ਲੋੜ ਨਹੀਂ। ਅਤੇ ਪਾਤਸ਼ਾਹ ਕਹਿੰਦੇ, ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਜਿਹੜਾ ਪਰਮਾਤਮਾ ਸਾਰੇ ਬ੍ਰਹਿਮੰਡ ਵਿੱਚ ਆਪਣੀ ਚੇਤਨ ਸੱਤਾ ਨੂੰ ਦੇ ਰਿਹਾ, ਆਪਣੀ ਚੇਤਨ ਸ਼ਕਤੀ ਦੇ ਰਿਹਾ, ਜਿਹਦਾ ਕਰਕੇ ਬ੍ਰਹਿਮੰਡ ਖੜ੍ਹੇ ਹੋਏ ਨੇ। ਆਪਾਂ ਪੜ੍ਹਦੇ, ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਪਰਮਾਤਮਾ ਦੇ ਨਾਮ ਦੇ ਆਸਰੇ, ਪਰਮਾਤਮਾ ਦੀ ਸ਼ਕਤੀ ਦੇ ਆਸਰੇ ਖੰਡ ਬ੍ਰਹਿਮੰਡ ਟਿਕੀ ਹੋਏ ਨੇ। ਅਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਬਿਣ ਥੰਮਾ ਗਗਨ ਰਹਾਇਆ। ਪਰਮਾਤਮਾ ਦੀ ਐਡੀ ਵੱਡੀ ਸ਼ਕਤੀ ਹੈ ਕਿ ਬਿਨਾਂ ਥੰਮੀਆਂ ਦੇਣ ਤੋਂ ਹੀ ਆਕਾਸ਼ ਨੂੰ ਉੱਪਰ ਰੋਕਿਆ ਹੋਇਆ। ਸਾਰੇ ਬ੍ਰਹਿਮੰਡ ਜਿਹਨੇ ਨਖੇਤਰ ਤਾਰੇ ਆਦਿਕ ਪੈਦਾ ਕਰਕੇ ਉਹਨਾਂ ਨੂੰ ਪਰਮਾਤਮਾ ਨੇ ਆਪਣੇ ਹੁਕਮ ਦੇ ਵਿੱਚ ਸਮੋਇਆ ਹੋਇਆ ਹੈ। ਅਤੇ ਸਾਰੇ ਬ੍ਰਹਿਮੰਡ ਇੱਕ ਦੂਜੇ ਦੇ ਚੱਕਰ ਲਾਉਂਦੇ ਰਹਿੰਦੇ ਨੇ, ਘੁੰਮਦੇ ਰਹਿੰਦੇ ਨੇ, ਪਰ ਇੱਕ ਦੂਜੇ ਨਾਲ ਟਕਰਾਉਂਦੇ ਨਹੀਂ। ਦੁਨੀਆਂ ਦੇ ਵਿਗਿਆਨੀ, ਦੁਨੀਆਂ ਦੇ ਸਾਇੰਸਦਾਨ, ਦੁਨੀਆਂ ਦੇ ਸਿਆਣੇ ਅਨੁਮਾਨ ਲਾਉਂਦੇ ਰਹਿ ਜਾਂਦੇ ਨੇ ਵੀ ਮੰਗਲ ਗ੍ਰਹਿ ਹੁਣ ਸੂਰਜ ਕੋਲ ਦੀ ਲੰਘਿਆ, ਹੁਣ ਧਰਤੀ ਦੇ ਕੋਲ ਦੀ ਲੰਘਿਆ, ਅਤੇ ਜੇ ਟਕਰਾ ਜਾਂਦਾ ਤਾਂ ਦੁਨੀਆਂ ਖਤਮ ਹੋ ਜਾਣੀ ਸੀ, ਇੱਧਰ ਨੂੰ ਹੋ ਜਾਂਦਾ ਅਤੇ ਇਉਂ ਹੋ ਜਾਣਾ ਸੀ, ਪਰ ਪਰਮਾਤਮਾ ਨੇ ਆਪਣੀ ਹੁਕਮ ਰੂਪੀ ਸੂਤ ਦੇ ਵਿੱਚ ਐਨ ਸਾਰੀ ਪ੍ਰਕਿਰਤੀ ਨੂੰ ਸਮਾਇਆ ਹੋਇਆ। ਜਿੰਨਾ ਚਿਰ ਤੱਕ ਉਸ ਮਾਲਕ ਦਾ ਹੁਕਮ ਨਹੀਂ, ਉਨਾ ਚਿਰ ਤੱਕ ਐਨ ਸਾਰੇ ਬ੍ਰਹਿਮੰਡ ਆਪਣਾ ਚੱਕਰ ਲਾਉਂਦੇ ਰਹਿਣਗੇ, ਧਰਤੀ ਆਪਣਾ ਗੇੜਾ ਕੱਢਦੀ ਰਹੇਗੀ, ਸਾਰੇ ਬ੍ਰਹਿਮੰਡ ਆਪਣੀ ਪ੍ਰਕਿਰਿਆ ਦੇ ਵਿੱਚ ਚੱਲਦੇ ਰਹਿਣਗੇ, ਕਿਉਂਕਿ ਪਰਮਾਤਮਾ ਨੇ ਹੁਕਮ ਦਾ ਗੇੜਾ ਹੀ ਇਹੋ ਜਿਹਾ ਬੱਧਾ ਹੋਇਆ ਹੈ ਵੀ ਪਰਮਾਤਮਾ ਨੇ ਆਪਣੇ ਹੁਕਮ ਰੂਪੀ ਸ਼ਕਤੀ ਵਿੱਚ ਐਨ ਸਾਰਿਆਂ ਨੂੰ ਪਰੋ ਕਰਕੇ ਰੱਖਿਆ ਹੋਇਆ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਭਾਈ ਬਾਹਰੀ ਗਿਆਨ ਦੇ ਨਾਲੋਂ ਜੇ ਅੰਦਰਲਾ ਗਿਆਨ ਧਾਰਨ ਕਰੇ ਤਾਂ ਤੈਨੂੰ ਪਰਮਾਤਮਾ ਦੀ ਪ੍ਰਾਪਤੀ ਦਾ ਕੁਛ ਰਸਤਾ ਪ੍ਰਾਪਤ ਹੋ ਸਕੇ, ਉਸ ਰਸਤੇ 'ਤੇ ਚੱਲ ਕਰਕੇ ਫਿਰ ਤੂੰ ਪਰਮਾਤਮਾ ਦੇ ਪਿਆਰਿਆਂ ਨਾਲ ਮਿਲ ਕੇ, ਗੁਰਮੁਖਾਂ ਨਾਲ ਮਿਲ ਕੇ, ਗੁਰੂ ਕੀ ਸੰਗਤ ਵਿੱਚ ਮਿਲ ਕੇ ਆਪਣੀ ਜ਼ਿੰਦਗੀ ਦੇ ਅਸਲੀ ਨਿਸ਼ਾਨੇ ਨੂੰ ਪ੍ਰਾਪਤ ਕਰ ਸਕੇ। ਅੱਜ ਦਾ ਪਾਵਨ ਪਵਿੱਤਰ ਮੁੱਖ ਵਾਕ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹੋ ਬਖਸ਼ਿਸ਼ ਕੀਤਾ, ਜੈਤ ਸ੍ਰੀ ਮਹੱਲਾ ਪੰਜਵਾਂ, ਸ਼ਹੀਦਾਂ ਦੇ ਸਰਤਾਜ ਸਤਿਗੁਰੂ ਜੀ, ਸ਼ਾਂਤੀ ਦੇ ਸੋਮੇ, ਠੰਡ ਬਖਸ਼ਣ ਹਾਰ ਗਰੀਬ ਨਿਵਾਜ ਪਾਤਸ਼ਾਹ ਬਾਣੀ ਕੇ ਬੋਹਿਤ ਸਤਿਗੁਰੂ ਜੀ। ਜੈਤ ਸ੍ਰੀ ਰਾਗ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਗਰੀਬ ਨਿਵਾਜ ਪਾਤਸ਼ਾਹ ਫਰਮਾਨ ਕਰਦੇ ਨੇ, ਸ਼ੰਤ ਘਰ ਪਹਿਲਾ। ਇਹ ਸ਼ਬਦ ਹੈ ਸ਼ੰਤ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਸਲੋਕ ਅਸ਼ਟਪਦੀਆਂ ਦੋਹਰੇ ਅਤੇ ਇਸ ਤਰੀਕੇ ਨਾਲ ਵੱਖਰੋ ਵੱਖਰੇ ਨਾਂ ਦੀਆਂ ਬਾਣੀਆਂ ਦੇ ਸਿਰਲੇਖ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ੇ। ਅਸ਼ਟਪਦੀਆਂ ਦੇ ਵਿੱਚ ਅੱਠ ਸ਼ਬਦ ਹੋਇਆ ਕਰਦੇ ਨੇ, ਅੱਠਾਂ ਸ਼ਬਦਾਂ ਦੀ ਇੱਕ ਪਦੀ, ਇੱਕ ਪਦਾ, ਇੱਕ ਪੂਰਾ ਸ਼ਬਦ, ਜਿਹਦੇ ਵਿੱਚ ਅੱਠ ਸ਼ਬਦ ਸਮਾਏ ਹੋਏ ਨੇ, ਉਹਨੂੰ ਕਹਿੰਦੇ ਨੇ ਅਸ਼ਟਪਦੀ। ਇਸੇ ਤਰੀਕੇ ਨਾਲ ਚੌਪਦੇ, ਦੋ ਪਦੇ, ਜਿਹਦੇ ਵਿੱਚ ਚਾਰ ਪਦ ਸਮਾਏ ਹੋਣ, ਜਿਹਦੇ ਵਿੱਚ ਦੋ ਸ਼ਬਦ ਸਮਾਏ ਹੋਣ, ਉਹਨਾਂ ਦਾ ਨਾਂ ਚੌਪਦੇ, ਦੋ ਪਦੇ ਸੱਚੇ ਪਾਤਸ਼ਾਹ ਮਹਾਰਾਜ ਨੇ ਤੁਰਕੀ ਬਾਣੀ ਵਿੱਚ ਲਿਖਿਆ। ਅਤੇ ਜਿਹੜਾ ਸ਼ੰਤ ਹੈ, ਸ਼ੰਤ ਦੀਆਂ ਤਕਰੀਬਨ ਚਾਰ ਪੌੜੀਆਂ ਹੋਇਆ ਕਰਦੀਆਂ ਨੇ, ਇੱਕ ਸ਼ੰਤ ਵਿੱਚ ਚਾਰ ਸਲੋਕ ਲੁਕੇ ਹੋਏ ਨੇ, ਚਾਰ ਸ਼ਬਦ ਨੇ। ਅਤੇ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਨੇ ਕਈਆਂ ਥਾਵਾਂ 'ਤੇ ਛੇ ਛੇ ਸ਼ਬਦ ਵੀ ਇੱਕ ਸ਼ੰਤ ਵਿੱਚ ਰੱਖੇ, ਪਰ ਬਹੁ ਗਿਣਤੀ ਚਾਰ ਸ਼ਬਦ ਸ਼ੰਤ ਦੇ ਵਿੱਚ ਆਇਆ ਕਰਦੇ ਨੇ। ਅਤੇ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਨੇ ਇਹ ਜੋ ਸ਼ੰਤ ਲਿਖਿਆ, ਇਹ ਜਿਹੜੇ ਚਾਰ ਸਲੋਕਾਂ ਵਾਲਾ ਇੱਕ ਸ਼ਬਦ ਲਿਖਿਆ, ਇਹਦੇ ਵਿੱਚ ਆਪਸੀ ਸੰਵਾਦ ਹੈ। ਇੱਕ ਜਗਿਆਸੂ ਪਿਆਰਾ ਘਰੋਂ ਉੱਠਦਾ ਹੈ, ਉਹਦੇ ਮਨ ਦੇ ਵਿੱਚ ਇੱਛਾ ਪੈਦਾ ਹੁੰਦੀ ਹੈ ਵੀ ਮੈਨੂੰ ਪਰਮਾਤਮਾ ਦੇ ਦਰਸ਼ਨ ਹੋਣ। ਜਦੋਂ ਗੁਰੂ ਕੀ ਸੰਗਤ ਵਿੱਚੋਂ ਪਰਮਾਤਮਾ ਦੀ ਵਿਚਾਰ ਸੁਣੀ, ਪਰਮਾਤਮਾ ਬਾਰੇ ਗਿਆਨ ਹਾਸਲ ਕੀਤਾ, ਉਦੋਂ ਮਨ ਵਿੱਚ ਚਾਅ ਪੈਦਾ ਹੋਇਆ ਵੀ ਮੈਂ ਪਰਮਾਤਮਾ ਦੇ ਦਰਸ਼ਨ ਕਰਾਂ। ਅਤੇ ਫਿਰ ਹੁਣ ਢੂੰਡਦਾ ਵੀ ਮੈਂ ਪਰਮਾਤਮਾ ਦੇ ਦਰਸ਼ਨ ਕਰਾਂ ਕਿਵੇਂ, ਪਤਾ ਕਿੱਥੋਂ ਕਰਾਂ? ਜਿਹੜੇ ਦੇਸ਼ ਦਾ ਸਾਨੂੰ ਪਤਾ ਨਾ ਹੋਵੇ, ਜਿਹੜੇ ਸ਼ਹਿਰ ਅਤੇ ਇਲਾਕੇ ਦਾ ਸਾਨੂੰ ਪਤਾ ਨਾ ਹੋਵੇ, ਗਿਆਨ ਨਾ ਹੋਵੇ, ਅਸੀਂ ਦੂਸਰੇ ਗਿਆਨਵਾਨ ਕੋਲੋਂ ਜਾ ਕੇ ਪੁੱਛਦੇ, ਭਾਈ ਤੂੰ ਤਾਂ ਫਲਾਨੇ ਥਾਂ ਤੋਂ ਹੋ ਕੇ ਆਇਆ, ਤੂੰ ਤਾਂ ਫਲਾਨਾ ਸ਼ਹਿਰ ਚੰਗੀ ਤਰ੍ਹਾਂ ਵੇਖਿਆ, ਤੈਨੂੰ ਉੱਥੋਂ ਬਾਰੇ ਸਾਰਾ ਪਤਾ, ਤੂੰ ਮੈਨੂੰ ਕਿਰਪਾ ਕਰਕੇ ਦੱਸ ਦੇ ਵੀ ਮੈਂ ਕਿਵੇਂ ਕਿਵੇਂ ਜਾਵਾਂ, ਉੱਥੇ ਜਾ ਕੇ ਮੈਂ ਕੀ ਕਰਾਂ। ਜਿਹੜਾ ਪਹਿਲਾਂ ਜਾ ਕੇ ਆਇਆ, ਜਿਹਨੇ ਪਹਿਲਾਂ ਦਰਸ਼ਨ ਕੀਤੇ ਨੇ, ਉਹਨੂੰ ਪੁੱਛਦਾ ਹੈ, ਉਹਦੇ ਕੋਲੋਂ ਗਿਆਨ ਧਾਰਨ ਕਰਦਾ ਹੈ। ਅਤੇ ਫਿਰ ਜਿਹਨੇ ਪਹਿਲਾਂ ਦਰਸ਼ਨ ਕੀਤੇ ਨੇ, ਉਹ ਦੱਸਦਾ ਹੈ ਵੀ ਭਾਈ ਇਸ ਰਸਤੇ 'ਤੇ ਤੂੰ ਜਾਏਗਾ ਤਾਂ ਚੰਗਾ ਰਹੇਗਾ, ਜੇ ਤੂੰ ਇਸ ਰਸਤੇ ਪੈ ਗਿਆ ਤਾਂ ਉਹ ਰਸਤਾ ਉਜਾੜ ਨੂੰ ਜਾਂਦਾ ਹੈ, ਉਹ ਰਸਤਾ ਤੇਰੀ ਬਰਬਾਦੀ ਦਾ ਕਾਰਨ ਬਣ ਜਾਏਗਾ, ਅਤੇ ਤੈਨੂੰ ਮੈਂ ਬਿਲਕੁਲ ਸਿੱਧਾ ਰਸਤਾ ਦੱਸਦਾ ਹੈ ਵੀ ਇਸ ਰਸਤੇ ਤੁਰ ਪਵੀ, ਇਸ ਰਸਤੇ ਪੈ ਜੀ ਅਤੇ ਆਪਣੀ ਮੰਜ਼ਿਲ ਤੱਕ ਪਹੁੰਚ ਜਾਏਗਾ। ਗਰੀਬ ਨਵਾਜ਼ ਪਾਤਸ਼ਾਹ ਮਹਾਰਾਜ ਜੀ ਨੇ ਇਹਨਾਂ ਸ਼ਬਦਾਂ ਵਿੱਚ ਸੰਵਾਦ ਲਿਖਿਆ। ਇੱਕ ਜਗਿਆਸੂ ਦਾ ਇੱਕ ਮਹਾਤਮਾ ਦੇ ਨਾਲ ਮੇਲ ਕਰਾਇਆ, ਗੁਰਮੁਖ ਨਾਲ ਮੇਲ ਕਰਾਇਆ, ਅਤੇ ਜਗਿਆਸੂ ਗੁਰਮੁਖ ਕੋਲੋਂ ਜਾ ਕੇ ਪੁੱਛਦਾ ਹੈ ਵੀ ਭਾਈ ਤੂੰ ਤਾਂ ਪਰਮਾਤਮਾ ਦੇ ਦਰਸ਼ਨ ਕੀਤੇ ਨੇ, ਤੂੰ ਤਾਂ ਪਰਮਾਤਮਾ ਦਾ ਪਿਆਰਾ ਬਣ ਗਿਆ, ਮੇਰੇ 'ਤੇ ਵੀ ਕਿਰਪਾ ਕਰ, ਮੈਨੂੰ ਵੀ ਬਾਂਹ ਫੜ ਕੇ ਪਰਮਾਤਮਾ ਨਾਲ ਕਿਤੇ ਮੇਲ ਦੇ, ਮੈਨੂੰ ਵੀ ਕਿਤੇ ਦਰਸ਼ਨ ਕਰਾ ਦੇ। ਅਤੇ ਗਰੀਬ ਨਵਾਜ਼ ਪਾਤਸ਼ਾਹ ਮਹਾਰਾਜ ਜੀ ਨੇ ਇਹ ਸ਼ਬਦ ਵਿੱਚ ਇੱਕ ਜਗਿਆਸੂ ਇਸਤਰੀ ਰੂਪ ਹੋ ਕਰਕੇ ਬੇਨਤੀ ਕੀਤੀ। ਜਿਵੇਂ ਇੱਕ ਪਤੀ ਵਰਤਾ ਬੀਬੀ ਆਪਣੇ ਪਤੀ ਦੇ ਮਿਲਾਪ ਦੇ ਵਾਸਤੇ ਤੜਪਦੀ ਹੈ, ਇਵੇਂ ਜਗਿਆਸੂ ਦਾ ਹਿਰਦਾ ਅੰਦਰੋਂ ਪਰਮਾਤਮਾ ਦੇ ਪਿਆਰ ਵਾਸਤੇ ਤੜਪਦਾ ਹੈ, ਪਰਮਾਤਮਾ ਦੇ ਦਰਸ਼ਨ ਵਾਸਤੇ ਤੜਪਦਾ ਹੈ। ਅਤੇ ਪਾਤਸ਼ਾਹ ਨੇ ਸ਼ੰਤ ਘਰ ਪਹਿਲੇ ਘਰ ਸੁਰਤਾਲ ਦੇ ਵਿੱਚ ਇਹ ਸ਼ਬਦ ਉਚਾਰਿਆ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇੱਕ ਅਦੁੱਤੀ ਪਰਮਾਤਮਾ ਜਿਹਦੇ ਵਰਗਾ ਹੋਰ ਕੋਈ ਨਹੀਂ, ਆਪਣੇ ਵਰਗਾ ਉਹ ਪਰਮਾਤਮਾ ਇੱਕ ਆਪ ਹੀ ਆਪ ਹੈ, ਉਹਦੇ ਵਰਗਾ ਦੂਜਾ ਹੋਰ ਕੋਈ ਨਹੀਂ। ਸੰਸਾਰ 'ਤੇ ਝੂਠੇ ਰੱਬ ਬਣ ਕੇ ਬਹਿਣ ਵਾਲੇ ਬਹੁਤ ਨੇ, ਝੂਠਿਆਂ ਰੱਬਾਂ ਦੀ ਕੋਈ ਗਿਣਤੀ ਮਿਣਤੀ ਨਹੀਂ, ਜਿਹਨੂੰ ਵੀ ਪੁੱਛ ਲਓ ਕਹਿੰਦਾ ਵੀ ਮੈਂ ਪੂਰਾ ਰੱਬ ਹੈ, ਪਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਉਹ ਪਰਮਾਤਮਾ ਇੱਕ ਹੀ ਹੈ, ਉਹਦੇ ਵਰਗਾ ਦੂਜਾ ਕੋਈ ਨਹੀਂ ਹੋਰ ਬਣ ਸਕਦਾ, ਤਾਂਹੀਓ ਏਕਾ ਲਿਖਿਆ, ਅੰਕ ਲਿਖਿਆ। ਜੇ ਈੜੀ ਸਿਹਾਰੀ ਉੱਤੇ ਅਧਿਕ ਅਤੇ ਕੱਕਾ ਇੱਕ ਲਿਖ ਦਿੰਦੇ ਸ਼ਾਇਦ ਇੱਕ ਹੋਰ ਬਣ ਜਾਂਦਾ ਨਾਲ, ਪਰ ਸੱਚੇ ਪਾਤਸ਼ਾਹ ਨੇ ਏਕਾ ਅੰਕ ਲਾਇਆ ਪਹਿਲਾਂ ਵੀ ਉਹਦੇ ਨਾਲ ਕੁਛ ਹੋਰ ਨਹੀਂ ਜੁੜ ਸਕਦਾ, ਉਹ ਇੱਕ ਹੀ ਰਹੇਗਾ, ਉਹਦੇ ਵਿੱਚ ਦੂਜਾ ਨਹੀਂ ਆ ਸਕਦਾ। ਅਤੇ ਪਾਤਸ਼ਾਹ ਕਹਿੰਦੇ ਨੇ ਓਅੰਕਾਰ ਸਾਰੀ ਪ੍ਰਕਿਰਤੀ ਦਾ ਪ੍ਰਕਾਸ਼ਕ, ਜਿਹਦੇ ਆਸਰੇ ਸਾਰੀ ਪ੍ਰਕਿਰਤੀ ਆਪਣੀ ਕਿਰਿਆ ਕਰ ਰਹੀ ਹੈ, ਜਿਸ ਓਅੰਕਾਰ ਨੇ ਸਾਰੀ ਸ੍ਰਿਸ਼ਟੀ ਨੂੰ ਬਣਾਇਆ, ਉਹ ਓਅੰਕਾਰ ਪਰਮਾਤਮਾ ਹੀ ਸਾਰੀ ਸ੍ਰਿਸ਼ਟੀ ਨੂੰ ਆਸਰਾ ਦੇ ਰਿਹਾ ਹੈ, ਅਤੇ ਆਖਰ ਨੂੰ ਸਾਰੀ ਸ੍ਰਿਸ਼ਟੀ ਉਸ ਓਅੰਕਾਰ ਦੇ ਵਿੱਚ ਹੀ ਅਭੇਦ ਹੋ ਜਾਏਗੀ, ਸਮਾ ਜਾਏਗੀ। ਤਾਂਹੀਓ ਸੱਚੇ ਪਾਤਸ਼ਾਹ ਨੇ ਓਅੰਕਾਰ ਪ੍ਰਕਿਰਤੀ ਦਾ ਪ੍ਰਕਾਸ਼ਕ ਕਿਹਾ। ਸਤਿਗੁਰ ਪ੍ਰਸਾਦ, ਜਿਸ ਵੇਲੇ ਸੱਚੇ ਪਰਮਾਤਮਾ ਦੀ ਕਿਰਪਾ ਹੋ ਜਾਏ, ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋ ਜਾਏ, ਸੱਚੇ ਸਤਿਗੁਰਾਂ ਦੀ ਕਿਰਪਾ ਹੋ ਜਾਏ, ਤਾਂ ਉਸ ਵੇਲੇ ਮਨ ਇੱਕ ਓਅੰਕਾਰ ਦੇ ਨਾਲ ਜੁੜਦਾ ਹੈ। ਉਸ ਵੇਲੇ ਜਗਿਆਸੂ ਇੱਕ ਓਅੰਕਾਰ ਨੂੰ ਖੋਜਣ ਵਾਸਤੇ ਤੁਰਦਾ ਹੈ ਵੀ ਮੈਂ ਪਰਮਾਤਮਾ ਦੇ ਦਰਸ਼ਨ, ਇੱਕ ਓਅੰਕਾਰ ਦੇ ਦਰਸ਼ਨ ਕਰਾਂ। ਅਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਪਾਵਨ ਪਵਿੱਤਰ ਸ਼ਬਦ ਸਾਡੇ ਕਲਿਆਣ ਵਾਸਤੇ ਉਚਾਰਨ ਕੀਤਾ। ਸਭ ਤੋਂ ਪਹਿਲਾਂ ਗਰੀਬ ਨਵਾਜ਼ ਪਾਤਸ਼ਾਹ ਮਹਾਰਾਜ ਜੀ ਸਲੋਕ ਉਚਾਰਨ ਕਰਦੇ ਨੇ, ਸਲੋਕ, ਅਤੇ ਫਿਰ ਇਹ ਸਲੋਕ ਦੀ ਵਿਆਖਿਆ ਹੀ ਸਾਰੇ ਸ਼ਬਦ ਵਿੱਚ ਕੀਤੀ। ਪਹਿਲਾਂ ਸਾਰੇ ਸ਼ਬਦ ਦੇ ਸੰਕੇਹ ਭਾਵ ਨੂੰ ਦੋਵਾਂ ਪੰਕਤੀਆਂ ਵਿੱਚ ਰੱਖਿਆ, ਅਤੇ ਮੁੜ ਕੇ ਦੋਵਾਂ ਪੰਕਤੀਆਂ ਦੀ ਵਿਆਖਿਆ ਸਾਰੇ ਸ਼ਬਦ ਵਿੱਚ ਕਰ ਦਿੱਤੀ। ਪਾਤਸ਼ਾਹ ਕਹਿਣ ਲੱਗੇ ਸਲੋਕ ਦਾ ਆਖਰੀ ਅਰਥ ਇਹ ਹੈ ਵੀ ਸਲੋਕ ਅਰਥ ਹੈ ਸ਼ਬਦ ਦਾ, ਸਲੋਕ ਅਰਥ ਆ ਚਾਲ ਦਾ, ਅਤੇ ਸਲੋਕ ਦੋਹਰੇ ਦੀ ਚਾਲ ਦਾ ਹੋਇਆ ਕਰਦਾ ਹੈ। ਅਤੇ ਸਲੋਕ ਦੇ ਅਰਥ ਮਹਾਂਪੁਰਖਾਂ ਨੇ ਕੀਤੇ ਵੀ ਸਵੈ ਲੋਕ, ਜਿਹੜਾ ਕੋਈ ਇਸ ਸ਼ਬਦ ਨੂੰ, ਇਸ ਬਾਣੀ ਨੂੰ, ਇਸ ਗੁਰੂ ਕੇ ਗਿਆਨ ਨੂੰ ਆਪਣੇ ਅੰਦਰ ਧਾਰਨ ਕਰੇਗਾ, ਹਿਰਦੇ ਵਿੱਚ ਵਸਾਏਗਾ, ਉਹਨੂੰ ਸਵੈ ਲੋਕ ਦੀ ਪ੍ਰਾਪਤੀ ਹੋ ਜਾਏਗੀ। ਸਵੈ ਲੋਕ ਦੀ, ਸਵੈ ਲੋਕ ਕੀ ਹੈ? ਮੁਸਲਮਾਨ ਕਹਿੰਦਾ ਵੀ ਮਰ ਕਰਕੇ ਬਿਸ਼ਤਾਂ ਵਿੱਚ ਜਾਵਾਂਗਾ, ਆਖਰ ਨੂੰ ਕਿਆਮਤ ਵਾਲੇ ਦਿਨ ਮੇਰੀ ਮੁਹੰਮਦ ਸਾਹਿਬ ਆ ਕਰਕੇ ਮੇਰੀ ਗਵਾਹੀ ਦੇਣਗੇ, ਅਤੇ ਉੱਧਰ ਮੈਂ ਬਿਸ਼ਤਾਂ ਵਿੱਚ ਪਹੁੰਚ ਜਾਵਾਂਗਾ। ਬਿਸ਼ਤ ਸਵਰਗਾਂ ਨੂੰ ਕਹਿੰਦੇ ਨੇ, ਸਵਰਗਾਂ ਵਿੱਚ ਪਹੁੰਚ ਜਾਵਾਂਗਾ। ਈਸਾਈ ਮਤ ਵੀ ਇਹੋ ਗੱਲ ਕਹਿੰਦਾ ਹੈ ਕਿ ਕਬਰ ਵਿੱਚ ਬੰਦੇ ਨੂੰ ਪਾ ਦਿਓ, ਮਿੱਟੀ ਵਿੱਚ ਨੱਪ ਦਿਓ, ਅਤੇ ਆਖਰ ਨੂੰ ਕਿਆਮਤ ਵਾਲੇ ਦਿਨ ਮੁਰਦੇ ਜਾਗ ਉੱਠਣਗੇ, ਇਹ ਮੁਰਦੇ ਉੱਠ ਪੈਣਗੇ, ਫਿਰ ਇਹਨਾਂ ਦਾ ਲੇਖਾ ਚੋਖਾ ਹੋਏਗਾ ਅਤੇ ਇਹਨਾਂ ਦੀ ਜੀਸਸ ਇਹਨਾਂ ਦੀ ਗਵਾਹੀ ਦੇਵੇਗਾ, ਇਹ ਸਵਰਗਾਂ ਵਿੱਚ ਚਲੇ ਜਾਣਗੇ। ਹਿੰਦੂ ਮਤ ਕਹਿੰਦਾ ਹੈ ਕਿ ਜਿਸ ਵੇਲੇ ਮਨੁੱਖ ਚੜ੍ਹਾਈ ਕਰ ਜਾਏ, ਮਨੁੱਖ ਮਰ ਜਾਏ, ਅਤੇ ਇਹਨੂੰ ਸਵਰਗਾਂ ਤੱਕ ਪਹੁੰਚਦਿਆਂ ਪਹੁੰਚਦਿਆਂ ਇੱਕ ਸਾਲ ਲੱਗ ਜਾਂਦਾ ਹੈ, ਇੱਕ ਸਾਲ ਉਹਦੇ ਵਿੱਚ ਇਹਨੂੰ ਅਸਪੱਤਰ ਬਣ ਵੀ ਲੰਘਣਾ ਪੈਣਾ ਹੈ, ਜਿਹਦੇ ਦਰਖਤ ਬੜੇ ਸੰਘਣੇ ਨੇ ਅਤੇ ਉਹਨਾਂ ਪੱਤਰਿਆਂ ਦੇ, ਦਰਖਤਾਂ ਦੇ ਪੱਤਰੇ ਇੰਨੇ ਤਿੱਖੇ ਨੇ ਜਿਵੇਂ ਤਲਵਾਰਾਂ ਤਿੱਖੀਆਂ ਹੁੰਦੀਆਂ ਨੇ, ਇੰਨੇ ਤਿੱਖੇ ਨੇ, ਉਹਦੇ ਵਿੱਚ ਦੀ ਲੰਘਦਾ ਲੰਘਦਾ ਲਹੂ ਲੁਹਾਣ ਹੋ ਜਾਏਗਾ। ਗਰੜ ਪ੍ਰਾਣ ਇਹ ਗੱਲ ਕਹਿੰਦਾ ਹੈ, ਅੱਗੇ ਵਹਿ ਤਰਨੀ ਨਦੀ ਹੈ ਜਿਹੜੇ ਨਰਕਾਂ ਦੇ ਵਿੱਚੋਂ ਨਿਕਲਦੀ ਹੈ, ਲਹੂ ਅਤੇ ਪਾਕ ਦੀ ਭਰੀ ਹੋਈ ਹੈ, ਅਤੇ ਜਿਹਦੇ ਉੱਪਰ ਪੁਲ ਨਹੀਂ, ਪੁਲ ਬਹੁਤ ਜ਼ਿਆਦਾ ਬਰੀਕ ਹੈ, ਉਹਦੇ ਉੱਪਰ ਹੋਰ ਪੁਲ ਹੈ ਨਹੀਂ ਗਾ, ਪਰ ਪੁਲ ਇੰਨਾ ਜ਼ਿਆਦਾ ਬਰੀਕ ਹੈ ਜਿਹੜਾ ਵਾਲ ਨਾਲੋਂ ਵੀ ਬਰੀਕ ਹੈ, ਵਾਲ ਨਾਲੋਂ ਵੀ, ਅਤੇ ਉਸ ਪੁਲ ਦੇ ਉੱਪਰੋਂ ਦੀ ਉਹ ਲੰਘ ਸਕਦਾ ਹੈ ਜਿਹੜਾ ਵਾਲ ਨਾਲੋਂ ਵੀ ਬਰੀਕ ਹੋ ਜਾਏਗਾ। ਪਾਪੀ ਬੰਦਾ ਉਸ ਪੁਲ ਉੱਪਰ ਦੀ ਨਹੀਂ ਲੰਘ ਸਕਦਾ। ਗਰੜ ਪ੍ਰਾਣ ਕਹਿੰਦਾ ਵੀ ਪਾਪੀ ਬੰਦਾ ਉਸ ਨਦੀ ਦੇ ਵਿੱਚ ਗੋਤੇ ਖਾਂਦਾ ਹੈ, ਗੋਤੇ ਖਾਂਦਾ ਹੋਇਆ ਨਰਕਾਂ ਵਿੱਚ ਪਹੁੰਚ ਜਾਂਦਾ ਹੈ। ਅਤੇ ਗਰੜ ਪ੍ਰਾਣ ਆਪਣੇ ਹਿਸਾਬ ਦੇ ਨਾਲ ਗੱਲ ਲਿਖਦਾ, ਕਹਿੰਦਾ ਜਿਹੜੇ ਬੰਦੇ ਨੇ ਗਊ ਦਾਨ ਕੀਤੀ ਹੋਵੇ, ਲਵੇਰੀ ਪੰਡਿਤ ਨੂੰ ਗਊ ਪੁੰਨ ਕੀਤੀ ਹੋਵੇ, ਅਤੇ ਉਹ ਗਊ ਫਿਰ ਆ ਕੇ ਉੱਥੇ ਖਲੋ ਜਾਏਗੀ ਨਦੀ ਦੇ ਕੰਢੇ 'ਤੇ ਵੀ ਲੈ ਮੇਰੀ ਪੂਛ ਫੜ ਕੇ ਹੁਣ ਲੰਘ ਜਾ। ਪੰਡਿਤ ਆਪਣੇ ਹਿਸਾਬ ਦੇ ਨਾਲ ਆਪਣੀ ਗੱਲ ਕਰਦਾ ਹੈ, ਪਰ ਗੁਰੂ ਕੀ ਬਾਣੀ ਹੋਰ ਬਚਨ ਕਹਿੰਦੀ। ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਕਹਿੰਦੇ, ਵਾਲ ਉਹ ਨਿੱਕੀ ਪੁਰਸਲਾਤ, ਕੰਨੀ ਨਾ ਸੁਣੀ ਆਏ। ਪੁਰਸਲਾਤ ਦਾ ਅਰਥ ਹੈ ਜਿਹੜਾ ਵੈ ਤਰਨੀ ਨਦੀ ਦੇ ਉੱਪਰ ਪੁਲਿਆ ਨਾ, ਉਹ ਵਾਲ ਨਾਲੋਂ ਵੀ ਨਿੱਕਾ, ਉਹ ਵਾਲ ਨਾਲੋਂ ਵੀ ਬਰੀਕ, ਅਤੇ ਉਹਨੂੰ ਤੂੰ ਕੰਨਾਂ ਨਾਲ ਨਹੀਂ ਸੁਣਿਆ। ਵਾਲ ਉਹ ਨਿੱਕੀ ਪੁਰਸਲਾਤ, ਕੰਨੀ ਨਾ ਸੁਣੀ ਆਏ। ਅਤੇ ਬਾਣੀ ਵਿੱਚ ਇੱਕ ਹੋਰ ਥਾਂ 'ਤੇ ਕਹਿੰਦੇ, ਪੁਰਸਲਾਤ ਕਾ ਫੰਦ ਦਹੇਲਾ, ਜਿਹੜਾ ਪੁਰਸਲਾਤ ਦਾ ਰਸਤਾ ਹੈ ਨਾ, ਬੜਾ ਦਹੇਲਾ ਬਣੇ ਕਠਣੇ ਹੈ, ਅਤੇ ਤੂੰ ਤਾਂ ਪਾਪਾਂ ਕਰਕੇ ਇੰਨਾ ਮੋਟਾ ਹੋਇਆ ਫਿਰਦਾ ਹੈ ਵੀ ਤੇਰੇ ਪਾਪਾਂ ਦੇ ਨਾਲ ਤੂੰ ਬਰੀਕ ਹੋਣ ਨੂੰ ਤਿਆਰ ਹੀ ਨਹੀਂ। ਪੁਲ ਹੈਗਾ ਵਾਲ ਜਿੰਨਾ ਨਿੱਕਾ, ਅਤੇ ਤੂੰ ਬਣਿਆ ਫਿਰਦਾ ਹੈ ਹਾਥੀ ਜਿੰਨਾ ਮੋਟਾ, ਪਾਪਾਂ ਨਾਲ, ਵਕਾਰਾਂ ਨਾਲ, ਠੱਗੀਆਂ, ਬੇਈਮਾਨੀਆਂ, ਚੋਰੀਆਂ, ਚੁਗਲੀਆਂ ਨਾਲ। ਅਤੇ ਪਾਤਸ਼ਾਹ ਕਹਿੰਦੇ, ਜੇ ਵਾਲ ਵਰਗਾ ਬਰੀਕ ਹੋ ਜਾਏਗਾ ਅਤੇ ਪੁਲ ਉੱਪਰ ਦੀ ਲੰਘ ਜਾਏਗਾ, ਅਤੇ ਜੇ ਇੱਦਾਂ ਹੀ ਰਿਹਾ ਤਾਂ ਫਿਰ ਉਹਦੀ ਨਦੀ ਦੇ ਵਿੱਚ ਗੋਤੇ ਖਾਏਗਾ। ਗੱਲ ਕੀ, ਗਰੜ ਪ੍ਰਾਣ ਇਹ ਗੱਲ ਕਹਿੰਦਾ ਵੀ ਮਨੁੱਖ ਨੂੰ ਇੱਕ ਸਾਲ ਲੱਗ ਜਾਂਦਾ ਹੈ ਸਵਰਗਾਂ ਤੱਕ ਪਹੁੰਚਦਿਆਂ ਪਹੁੰਚਦਿਆਂ, ਅਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਕਹਿੰਦੀ ਹੈ, ਸਿੱਖ ਨੇ ਸਵਰਗਾਂ ਵਿੱਚ ਵੀ ਨਹੀਂ ਜਾਣਾ, ਸਿੱਖ ਨੇ ਨਰਕਾਂ ਵਿੱਚ ਵੀ ਨਹੀਂ ਜਾਣਾ। ਸਿੱਖ ਦਾ ਨਾਂ ਸਵਰਗਾਂ ਦੇ ਨਾਲ ਕੋਈ ਵਾਹ ਵਾਸਤਾ ਅਤੇ ਨਾ ਨਰਕਾਂ ਦੇ ਨਾਲ, ਅਤੇ ਮਹਾਰਾਜ ਸਿੱਖ ਨੇ ਫਿਰ ਜਾਣਾ ਕਿੱਥੇ ਹੈ? ਲੋਕ ਤਾਂ ਰਾਤ ਦਿਨ ਅਰਦਾਸਾਂ ਕਰਦੇ ਫਿਰਦੇ ਵੀ ਫਲਾਨਾ ਸਵਰਗਵਾਸ ਹੋ ਗਿਆ, ਮਹਾਰਾਜ ਨੂੰ ਸਵਰਗਾਂ 'ਚ ਵਾਸਾ ਦਿਓ, ਮਹਾਰਾਜ ਮੈਂ ਵੀ ਮਰ ਕੇ ਸਵਰਗਾਂ 'ਚ ਚਲ ਜਾ। ਲੋਕੀ ਤਾਂ ਸਵਰਗਾਂ ਵੱਲ ਦੌੜਦੇ ਪੈਂਦੇ ਫਿਰਦੇ ਆ, ਅਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੁਸੀਂ ਕਹਿੰਦੇ ਹੋ ਵੀ ਸਿੱਖ ਦਾ ਨਾ ਸਵਰਗਾਂ ਨਾਲ ਕੋਈ ਵਾਹ ਵਾਸਤਾ ਅਤੇ ਨਾ ਨਰਕਾਂ ਨਾਲ, ਸਿੱਖ ਨੇ ਫਿਰ ਜਾਣਾ ਕਿੱਥੇ ਹੈ? ਅਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਕਹਿੰਦੀ ਹੈ, ਕਬੀਰ ਕਬੀਰ ਸਾਹਿਬ ਜੀ ਦੇ ਪਾਵਨ ਪਵਿੱਤਰ ਬਚਨ ਨੇ, ਕਿਆ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦੂ ਰਾਧੇ, ਹਮ ਕਾਹੂ ਕੀ ਕਾਰਨਾ ਕੱਢਤੇ ਆਪਣੇ ਗੁਰ ਪ੍ਰਸਾਦੇ। ਕਿਆ ਨਰਕ ਕਿਆ ਸੁਰਗ ਵਿਚਾਰਾ, ਵਿਚਾਰਾ ਨਰਕ ਕੀ ਏ, ਵਿਚਾਰਾ ਸਵਰਗ ਕੀ ਏ? ਮਹਾਰਾਜ ਕਹਿੰਦੇ ਸੰਤਨ ਦੂ ਰਾਧੇ, ਸੰਤਾਂ ਨੇ ਦੂ ਨੂੰ ਰੱਦ ਕਰਤਾ, ਦੋਵੇਂ ਛੱਡਤੇ। ਹਮ ਕਾਹੂ ਕੀ ਕਾਰਨਾ ਕੱਢਤੇ ਆਪਣੇ ਗੁਰ ਪ੍ਰਸਾਦੇ। ਅਤੇ ਭਗਤ ਜੀ ਕਹਿੰਦੇ ਆਪਣੇ ਗੁਰੂ ਦੀ ਕਿਰਪਾ ਨਾਲ ਇਹ ਦੋਵਾਂ ਦੀ ਕਾਣ ਕਨੌੜ ਨਹੀਂ ਰੱਖਦੇ, ਨਰਕਾਂ ਤੋਂ ਬਚਣ ਦੀ ਅਰਦਾਸ ਨਹੀਂ ਕਰਦੇ ਅਤੇ ਸਵਰਗਾਂ ਵਿੱਚ ਜਾਣ ਦੀ ਕੋਈ ਇੱਛਾ ਨਹੀਂ, ਨਰਕਾਂ ਤੋਂ ਬਚਾ ਨਹੀਂ ਅਤੇ ਸਵਰਗਾਂ ਵਾਸਤੇ ਕੋਈ ਯਤਨ ਨਹੀਂ ਵੀ ਸਵਰਗਾਂ 'ਚ ਪਹੁੰਚ ਜਾਈਏ। ਅਤੇ ਮਹਾਰਾਜ ਫਿਰ ਜਾਣਾ ਕਿੱਥੇ ਜੇ? ਅਤੇ ਕਬੀਰ ਸਾਹਿਬ ਜੀ ਕਹਿੰਦੇ ਨੇ, ਅਬ ਤੋਂ ਜਾਏ ਚੜ੍ਹੇ ਸੰਘਾਸਣ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭੈ ਹੈ ਕੂੜਾ ਛਕੇ ਸਕੇ ਪਛਾਨੀ। ਗੁਰੂ ਦੀ ਕਿਰਪਾ ਦੇ ਨਾਲ ਇਉਂ ਭੇਦ ਹੋ ਗਏ ਹੈ ਜਿਵੇਂ ਪਾਣੀ ਵਿੱਚ ਪਾਣੀ ਮਿਲ ਜਾਂਦਾ ਹੈ, ਅਤੇ ਹੁਣ ਆਪਣੇ ਸੰਘਾਸਣ 'ਤੇ ਬਿਰਾਜਮਾਨ ਹੋ ਗਏ। ਉਹ ਸੰਘਾਸਣ ਕੀ ਹੈ? ਪਾਤਸ਼ਾਹ ਕਹਿੰਦੇ ਸੱਚਖੰਡ, ਆਪਣਾ ਲੋਕ, ਆਪਣਾ ਦੇਸ਼। ਆਪਾਂ ਇੱਥੇ ਬਗਾਨੇ ਦੇਸ਼ ਵਿੱਚ ਬੈਠੇ ਹੋਏ, ਸਾਰਿਆਂ ਦਾ ਆਪਣੇ ਬੁੱਤ ਤਾਂ ਇੱਥੇ ਤੁਰੇ ਫਿਰਦੇ ਆ, ਪਰ ਧਿਆਨ ਪੰਜਾਬ ਦੀ ਧਰਤੀ 'ਤੇ। ਬੁੱਤ ਕਰਕੇ ਬੰਦਾ ਤੁਰਿਆ ਫਿਰਦਾ ਦੇਸੋਂ ਪ੍ਰਦੇਸ ਆਪਣੇ ਵਾਸਤੇ, ਆਪਣੀ ਕਮਾਈ ਵਾਸਤੇ, ਸਾਧਨਾ ਵਾਸਤੇ, ਪਰ ਰੂਹ ਕਰਕੇ ਕਿਤੇ ਹੋਰ ਵੱਸਦਾ ਹੈ, ਰੂਹ ਕਰਕੇ ਕਿਤੇ ਹੋਰ ਤੁਰਿਆ ਫਿਰਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇਵੇਂ ਧਰਤੀ 'ਤੇ ਵੱਸਦਾ ਹੋਇਆ ਮਨੁੱਖ ਇੱਥੇ ਬੁੱਤ ਤੁਰਿਆ ਫਿਰਦਾ ਹੈ, ਇਹਦੀ ਰੂਹ ਨੇ ਪਹੁੰਚਣਾ ਕਿੱਥੇ? ਸਿੱਖ ਦੀ ਰੂਹ ਨੇ ਪਹੁੰਚਣਾ ਸੱਚਖੰਡ, ਉਹਨੂੰ ਸਵੈ ਲੋਕ ਕਹਿੰਦੇ ਨੇ, ਆਪਣਾ ਲੋਕ ਕਹਿੰਦੇ ਨੇ। ਆਪਾਂ ਇੱਥੇ ਪ੍ਰਦੇਸ ਵਿੱਚ ਬੈਠੇ ਹੋਏ, ਕਹਿੰਦੇ ਸਾਡਾ ਪਿੰਡ ਫਲਾਨੇ ਥਾਂ 'ਤੇ, ਉੱਥੇ ਆਪਣਾ ਪਰਿਵਾਰ ਵੱਸਦਾ ਹੈ, ਉੱਥੇ ਆਪਣੇ ਵੱਡੇ ਵਡੇਰਿਆਂ ਦੀ ਧਰਤੀ ਹੈ, ਉੱਥੇ ਮੇਰੇ ਵਡੇਰਿਆਂ ਦਾ ਘਰ ਬਾਰ ਹੈ, ਉਹ ਧਰਤੀ ਬਿਨਾਂ ਮੇਰਾ ਦਿਲ ਨਹੀਂ ਲੱਗਦਾ, ਉਹ ਮੇਰੀ ਜੰਮਣ ਭੋਂ ਹੈ। ਆਪਣੀ ਧਰਤੀ ਨੂੰ ਜਿੱਥੇ ਜਨਮ ਲਿਆ, ਜਿੱਥੇ ਮਾਂ ਪਿਓ ਜੰਮੇ, ਜਿੱਥੇ ਪਿਓ ਦਾਦੇ ਪੈਦਾ ਹੋਏ, ਉਹ ਧਰਤੀ ਭੁੱਲਦੀ ਨਹੀਂ, ਉਹ ਰਾਤ ਦਿਨੇ ਯਾਦ ਆਉਂਦੀ ਹੈ। ਅਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਹਨੂੰ ਤੂੰ ਆਪਣੀ ਦੁਨੀਆ ਮੰਨਦਾ, ਉਹਨੂੰ ਆਪਣਾ ਘਰ ਮੰਨਦਾ, ਪਰ ਉਹ ਵੀ ਤੇਰਾ ਸੰਸਾਰੀ ਘਰ ਹੈ, ਤੇਰਾ ਘਰ ਕੋਈ ਹੋਰ ਹੈ। ਅਤੇ ਤੇਰਾ ਘਰ ਸਿੱਖਾ ਉਹ ਹੈ ਜਿੱਥੋਂ ਗੁਰੂ ਕੀ ਬਾਣੀ ਆਈ ਹੈ, ਤੇਰਾ ਘਰ ਉਹ ਹੈ ਜਿੱਥੋਂ ਪਰਮਾਤਮਾ ਸਾਰੇ ਜੀਵਾਂ ਨੂੰ ਪੈਦਾ ਕਰਕੇ ਭੇਜਦਾ ਹੈ, ਅਤੇ ਆਖਰ ਨੂੰ ਉਸ ਪਰਮਾਤਮਾ ਵਿੱਚ ਹੀ ਅਭੇਦ ਹੋਣਾ ਹੈ। ਅਤੇ ਸੱਚੇ ਪਾਤਸ਼ਾਹ ਲਿਖ ਦਿੱਤਾ ਸਵੈ ਲੋਕ, ਸਲੋਕ ਦਾ ਅਰਥ ਹੈ ਸਵੈ ਲੋਕ, ਆਪਣਾ ਲੋਕ, ਆਪਣੀ ਦੁਨੀਆ, ਅਤੇ ਸਿੱਖ ਦੀ ਦੁਨੀਆ ਹੈ ਸੱਚਖੰਡ। ਸਿੱਖ ਨੇ ਸਵਰਗਾਂ ਵਿੱਚ ਵੀ ਨਹੀਂ ਜਾਣਾ, ਨਰਕਾਂ ਵਿੱਚ ਵੀ ਨਹੀਂ ਜਾਣਾ, ਸੱਚਖੰਡ ਦਾ ਭਾਗੀ ਹੋਣਾ ਹੈ। ਅਤੇ ਪਾਤਸ਼ਾਹ ਮਹਾਰਾਜ ਸਲੋਕ ਉਚਾਰ ਕੇ ਬਚਨ ਕਰਦੇ ਨੇ, ਦਰਸ਼ਨ ਪਿਆਸੀ ਦਿਨ ਸਰਾਤ, ਚਿਤਵਾਉ ਅਣ ਦਿਨ ਨੀਤ। ਹੇ ਪਾਤਸ਼ਾਹ ਜੀ, ਮੈਨੂੰ ਰਾਤ ਦਿਨੇ ਤੇਰੇ ਦਰਸ਼ਨਾਂ ਦੀ ਪਿਆਸ ਲੱਗ ਰਹੀ ਹੈ, ਦਰਸ਼ਨਾਂ ਦੀ ਤੇਹ ਲੱਗ ਰਹੀ ਹੈ, ਦਰਸ਼ਨਾਂ ਦੀ ਇੱਛਾ ਲੱਗ ਰਹੀ ਹੈ। ਆਪਾਂ ਸੁਖਮਣੀ ਸਾਹਿਬ ਜੀ ਦੇ ਪਾਠ ਵਿੱਚ ਪੜ੍ਹਿਆ, ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਂ ਕਹਿ ਬਲ ਬਲ ਜਾਸਾ। ਜਿਹਨੂੰ ਪਰਮਾਤਮਾ ਦੇ ਦਰਸ਼ਨਾਂ ਦੀ ਪਿਆਸ ਲੱਗ ਗਈ, ਅਤੇ ਪਾਤਸ਼ਾਹ ਕਹਿੰਦੇ ਨੇ ਉਹਦੇ ਅਸੀਂ ਵਾਰਨੇ ਬਲਿਹਾਰਨੇ ਜਾਂਦੇ ਹਾਂ। ਅਤੇ ਇੱਥੇ ਬਚਨ ਕਰਦੇ ਨੇ ਦਰਸ਼ਨ ਪਿਆਸੀ ਦਿਨ ਸਰਾਤ, ਦਿਨ ਸਮੈਣੇ ਦਿਨ, ਰਾਤ ਮਣੇ ਰਾਤ। ਪਰਮਾਤਮਾ ਜੀ, ਗੁਰੂ ਸਾਹਿਬ ਜੀ, ਰਾਤ ਦਿਨੇ ਦਰਸ਼ਨਾਂ ਦੀ ਪਿਆਸ ਲੱਗੀ ਹੋਈ ਹੈ। ਚਿਤਵਾਉ ਅਣ ਦਿਨ ਨੀਤ, ਮਹਾਰਾਜ ਰਾਤ ਦਿਨੇ ਹਰ ਵੇਲੇ ਨੇਤੀਏ ਚਿਤਵਣੀ ਬਣੀ ਹੋਈ ਹੈ ਵੀ ਕਿਹੜੇ ਵੇਲੇ ਮਾਲਕ ਦੇ ਦਰਸ਼ਨ ਹੋਣ, ਕਿਹੜੇ ਵੇਲੇ ਮਾਲਕ ਆ ਜਾਏ, ਕਿਹੜੇ ਵੇਲੇ ਕਿਰਪਾ ਦਾ ਘਰ ਆ ਜਾਏ, ਕਿਹੜੇ ਵੇਲੇ ਸੁੱਖਾਂ ਦਾ ਖਜ਼ਾਨਾ ਆ ਜਾਏ। ਉਸ ਮਾਲਕ ਦੇ ਪ੍ਰਭੂ ਦੇ ਮੈਂ ਦਰਸ਼ਨ ਕਰ ਸਕਾਂ। ਅਤੇ ਸੱਚੇ ਪਾਤਸ਼ਾਹ ਮਹਾਰਾਜ ਜੀ, ਇਹ ਕਿਰਪਾ ਕਰ ਦਿਓ, ਮਿਹਰ ਕਰ ਦਿਓ। ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਮਹਾਰਾਜ ਘਰ ਦੇ ਵਿੱਚ ਹੀ ਕੰਧੋਲੀ ਪ੍ਰਦੇਸ ਬਣਿਆ ਪਿਆ ਹੈ, ਭਰਮ ਦਾ ਪੜਦਾ ਪਿਆ ਹੋਇਆ, ਭਰਮ ਦਾ ਪੜਦਾ। ਅਤੇ ਭਰਮ ਦਾ ਪੜਦਾ ਪਿਆ ਹੋਣ ਕਰਕੇ ਮੈਂ ਆਪਣੇ ਆਪ ਨੂੰ ਕੋਈ ਹੋਰ ਸਮਝਦਾ ਹੈ ਅਤੇ ਪਰਮਾਤਮਾ ਨੂੰ ਕੋਈ ਹੋਰ ਸਮਝਦਾ ਹੈ। ਆਪਣੇ ਆਪ ਨੂੰ ਬੜਾ ਵੱਡਾ ਪਾਪੀ ਸਮਝਦਾ ਹੈ, ਵੀ ਮੇਰੇ ਵਰਗਾ ਪਾਪੀ ਕੋਈ ਨਹੀਂ, ਮੇਰੇ ਵਰਗਾ ਨੀਚ ਕੋਈ ਨਹੀਂ। ਅਤੇ ਪਰਮਾਤਮਾ ਕਿਤੇ ਬਾਹਰ ਦੂਰ ਕਿਤੇ ਜਾ ਕੇ ਬੈਠਾ ਹੋਇਆ, ਭਰਮ ਪਿਆ ਹੋਇਆ ਅੰਦਰ। ਸਾਈਂ ਬੁੱਲੇ ਸ਼ਾਹ ਕਹਿੰਦਾ, ਮੇਰੀ ਮੈਂ ਨੇ ਤੇਥੋਂ ਜੁਦਾ ਰੱਖਿਆ, ਮੈਨੂੰ ਬੰਦਾ ਅਤੇ ਤੈਨੂੰ ਖੁਦਾ ਰੱਖਿਆ। ਜਦ ਮੈਂ ਅਤੇ ਤੂੰ ਦੀ ਹੱਦ ਮਿਟ ਗਈ ਤਾਂ ਬੰਦਾ ਕੀ ਅਤੇ ਮੌਲਾ ਕੀ। ਆਪਣੀ ਹਉਮੈ ਕਰਕੇ, ਆਪਣੇ ਹੰਕਾਰ ਕਰਕੇ, ਆਪਣੇ ਭਰਮ ਕਰਕੇ ਹੀ ਪਰਮਾਤਮਾ ਤੋਂ ਦੂਰ ਹੋਇਆ ਪਿਆ। ਅਤੇ ਉਦੋਂ ਮੈਂ ਆਪਣੇ ਆਪ ਨੂੰ ਕੁਛ ਹੋਰ ਸਮਝਦਾ ਸਾਂ, ਰੱਬ ਨੂੰ ਕੋਈ ਹੋਰ ਸਮਝਦਾ ਸਾਂ। ਅਤੇ ਕਹਿੰਦੇ, ਜਿਸ ਵੇਲੇ ਹਉਮੈ ਦਾ ਪਰਦਾ ਦੂਰ ਹੋ ਗਿਆ, ਜਿਸ ਵੇਲੇ ਭਰਮ ਦਾ ਪਰਦਾ ਦੂਰ ਹੋ ਗਿਆ, ਦਰਵਾਜ਼ਾ ਖੁੱਲ੍ਹ ਗਿਆ, ਉਦੋਂ ਪਤਾ ਲੱਗ ਗਿਆ ਵੀ ਬੰਦਾ ਕੀ ਅਤੇ ਮੌਲਾ ਕੀ। ਇਹ ਬੰਦਾ ਤਾਂ ਪਰਮਾਤਮਾ ਦੀ ਅੰਸ਼ ਸੀ, ਪਰਮਾਤਮਾ ਨਾਲ ਹੀ ਅਭੇਦ ਹੋ ਗਿਆ, ਪਰਮਾਤਮਾ ਨਾਲ ਹੀ ਇੱਕਮਿਕ ਹੋ ਗਿਆ। ਅਤੇ ਪਾਤਸ਼ਾਹ ਕਹਿੰਦੇ, ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਗੁਰੂ ਨੇ ਪਰਦਾ, ਭਰਮ ਦਾ ਕਪਾਟ ਖੋਲ੍ਹ ਦਿੱਤਾ, ਭਰਮ ਦੇ ਦਰਵਾਜ਼ੇ ਤੋੜ ਦਿੱਤੇ। ਪੰਜਾਂ ਕੋਸ਼ਾਂ ਦਾ ਜਿਹੜਾ ਦਰਵਾਜ਼ਾ ਬਣਿਆ ਹੋਇਆ ਸੀ, ਉਹ ਗੁਰੂ ਨੇ ਕਿਰਪਾ ਕਰਕੇ ਖੋਲ੍ਹ ਕਰਕੇ ਅਤੇ ਐਸੇ ਮਿੱਤਰ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮਿਲਾ ਦਿੱਤਾ, ਜਿਹਦੇ ਵਾਸਤੇ ਰਾਹ ਦਿਨੇ ਮੈਂ ਸੁੱਖਾਂ ਸੁੱਖ ਦੀ ਸਾਂ, ਜਿਹਦੇ ਵਾਸਤੇ ਰਾਹ ਦਿਨੇ ਤਰਲੇ ਲੈਂਦੀ ਸਾਂ, ਤੜਪਦੀ ਸਾਂ। ਉਸ ਮਾਲਕ ਦੇ ਦਰਸ਼ਨ ਹੋ ਗਏ। ਇਹ ਦੋ ਪੰਕਤੀਆਂ ਸਾਰੇ ਗੁਰੂ ਕੇ ਸ਼ਬਦ ਦਾ ਸਿਧਾਂਤ ਨੇ। ਹੁਣ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਵਿਆਖਿਆ ਸ਼ੁਰੂ ਕਰਦੇ ਨੇ। ਇੱਕ ਜਗਿਆਸੂ ਜਿਹਦੇ ਅੰਦਰ ਪਰਮਾਤਮਾ ਦੇ ਨਾਮ ਦੀ ਤੜਪ ਲੱਗੀ ਹੈ, ਉਹ ਕਿਵੇਂ ਬੇਨਤੀਆਂ ਕਰਦਾ ਹੈ, ਕਿਵੇਂ ਜਾਂਦਾ ਜਗਿਆਸੂ ਮਹਾਤਮਾ ਦੇ ਕੋਲ, ਕਿਵੇਂ ਤਰਲੇ ਲੈਂਦਾ ਹੈ, ਉਹ ਸਾਰਾ ਬਿਆਨ ਸੱਚੇ ਪਾਤਸ਼ਾਹ ਇਹ ਸ਼ਬਦ ਵਿੱਚ ਕਰਦੇ ਨੇ। ਸੰਤ ਸੁਣ ਯਾਰ ਹਮਾਰੇ ਸੱਜਣ, ਇੱਕ ਕਰੋ ਬੇਨਤੀਆ। ਮਹਾਤਮਾ ਕੋਲ ਜਾ ਕੇ ਸਖੀ ਬੇਨਤੀ ਕਰਦੀ ਵੀ ਇਹ ਮੇਰੇ ਯਾਰ, ਇਹ ਮੇਰੇ ਸੱਜਣ, ਇਹ ਸੰਤ ਜਣੋ ਗੁਰਮੁਖ ਪਿਆਰਿਓ, ਮੈਂ ਤੁਹਾਡੇ ਚਰਨਾਂ ਦੇ ਵਿੱਚ ਇੱਕ ਬੇਨਤੀ ਕਰਦੀ ਹੈ, ਤੁਹਾਡੇ ਚਰਨਾਂ ਦੇ ਵਿੱਚ ਇੱਕ ਤਰਲਾ ਲੈਂਦੀ ਹੈ, ਤੁਹਾਡੇ ਅੱਗੇ ਇੱਕ ਜੋਦੜੀ ਕਰਦੀ ਹੈ। ਅਤੇ ਮਹਾਤਮਾ ਨੇ ਪੁੱਛਿਆ, ਸਖੀਏ ਦੱਸ ਕੀ ਜੋਦੜੀ ਹੈ, ਕੀ ਬੇਨਤੀ, ਇਹ ਜਗਿਆਸੂ ਦੱਸ ਕੀ ਚਾਹਤ ਲੈ ਕਰਕੇ ਆਇਆ, ਕੀ ਇੱਛਾ ਲੈ ਕਰਕੇ ਆਇਆ। ਅਤੇ ਜਗਿਆਸੂ ਬੇਨਤੀ ਕਰਦਾ ਹੈ, ਤਿਸ ਮੋਹਣ ਲਾਲ ਪਿਆਰੇ, ਹਉ ਫਿਰੋ ਖਜੰਤੀਆ। ਉਸ ਮੋਹਣ ਨੂੰ, ਮਨ ਨੂੰ ਮੋਹ ਲੈਣ ਵਾਲੇ ਪਰਮਾਤਮਾ ਨੂੰ, ਜੋ ਸਾਰਿਆਂ ਦਾ ਪਿਆਰਾ ਹੈ, ਜੋ ਪਿਆਰਿਆਂ ਨਾਲੋਂ ਵੀ ਜ਼ਿਆਦਾ ਪਿਆਰ ਕਰਨ ਵਾਲਾ ਹੈ, ਉਸ ਮਾਲਕ ਨੂੰ ਮੈਂ ਖੋਜਦੀ ਫਿਰਦੀ ਹੈ, ਉਹਨੂੰ ਲੱਭਦੀ ਫਿਰਦੀ ਹੈ। ਉਸ ਮਾਲਕ ਦੇ ਦਰਸ਼ਨਾਂ ਦੀ ਪਿਆਸ ਮੇਰੇ ਅੰਦਰ ਲੱਗ ਰਹੀ ਹੈ। ਉਸ ਵੇਲੇ ਫਿਰ ਜਗਿਆਸੂ ਬੇਨਤੀ ਕਰਦਾ ਹੈ, ਤਿਸ ਦੱਸ ਪਿਆਰੇ, ਸਿਰ ਧਰੀ ਉਤਾਰੇ, ਇੱਕ ਭੂਰੀ ਦਰਸ਼ਨ ਦੀ ਜੈ। ਇਹ ਮਹਾਤਮਾ ਜੀ, ਇਹ ਗੁਰਮੁਖੋ ਪਿਆਰਿਓ, ਤਿਸ ਦੱਸ ਪਿਆਰੇ, ਉਸ ਪਰਮਾਤਮਾ ਦੀ ਮੈਨੂੰ ਦੱਸ ਪਾ ਦੇਣਾ ਕਰੋ, ਉਸ ਵਾਹਿਗੁਰੂ ਦਾ ਮੈਨੂੰ ਰਸਤਾ ਦੱਸ ਦਿਓ, ਉਸ ਮਾਲਕ ਦਾ ਮੈਨੂੰ ਟਿਕਾਣਾ ਦੱਸ ਦਿਓ। ਅਤੇ ਜਦੋਂ ਜਗਿਆਸੂ ਨੇ ਬੇਨਤੀ ਕੀਤੀ ਨਾ, ਮਹਾਤਮਾ ਕਹਿੰਦਾ, ਜੇ ਤੈਨੂੰ ਦੱਸ ਦਈਏ ਤਾਂ ਫਿਰ ਭੇਟਾ ਕੀ ਦਏਗਾ, ਉਹਦੇ ਵਾਸਤੇ ਭੇਟ ਕੀ ਅਰਪਣ ਕਰੇਗਾ। ਅਤੇ ਜਗਿਆਸੂ ਕਹਿੰਦਾ, ਸਿਰ ਧਰੀ ਉਤਾਰੇ, ਆਪਣਾ ਸਿਰ ਉਤਾਰ ਕਰਕੇ ਮੈਂ ਦੇ ਦਿਆਂਗਾ, ਆਪਣੇ ਸਿਰ ਦੀ ਭੇਟਾ ਦੇ ਦਿਆਂਗਾ, ਸਿਰ ਵੀ ਭੇਟ ਕਰ ਦਿਆਂਗਾ। ਆਪਾਂ ਪੜ੍ਹਦੇ ਹਾਂ ਅਨੰਦ ਸਾਹਿਬ ਦੇ ਪਾਠ ਵਿੱਚ, ਐਸਾ ਸਤਿਗੁਰ ਜੇ ਮਿਲੇ ਤਿਸ ਨੂੰ ਸਿਰ ਸੌਂਪੀਏ, ਵਿੱਚੋਂ ਆਪ ਜਾਏ। ਜੇ ਇਹੋ ਜਿਹਾ ਗੁਰੂ ਮਿਲ ਜਾਏ, ਇਹੋ ਜਿਹਾ ਪਰਮਾਤਮਾ ਮਿਲ ਜਾਏ, ਇਹੋ ਜਿਹਾ ਪਿਆਰਾ ਮਿਲ ਜਾਏ, ਆਪਣੇ ਸਿਰ ਦੀ ਭੇਟਾ ਵੀ ਉਹਨੂੰ ਦੇ ਦਿਆਂ। ਅਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਤਉ ਸਾਹਿਬ ਕੀ ਬਾਤ ਜੇ ਆਖੈ, ਕਹੋ ਨਾਨਕ ਕਿਆ ਦੀਜੈ। ਪਾਤਸ਼ਾਹ ਕਹਿਣ ਲੱਗੇ, ਇਸ ਪੰਕਤੀ ਵਿੱਚ ਸਵਾਲ ਹੈ, ਜੇ ਮੈਨੂੰ ਕੋਈ ਮਾਲਕ ਦੀ ਗੱਲ ਆ ਕਰਕੇ ਸੁਣਾ ਦੇ, ਮੈਨੂੰ ਮਾਲਕ ਦਾ ਕੋਈ ਰਸਤਾ ਦੱਸ ਦੇ, ਤਾਂ ਉਹ ਸਾਹਿਬ ਕੀ ਬਾਤ ਜੀ ਆਖੇ, ਕਹੋ ਨਾਨਕ ਕਿਆ ਦੀਜੇ। ਅਤੇ ਸਵਾਲ ਕਰਦੇ ਨੇ ਫਿਰ ਉਹਨੂੰ ਕੀ ਦਈਏ, ਉਹਨੂੰ ਕੀ ਭੇਟਾ ਦਈਏ। ਅਤੇ ਕਹਿਣ ਲੱਗੇ, ਬਾਕੀ ਦੁਨੀਆਂ ਦੀਆਂ ਭੇਟਾਵਾਂ ਤਾਂ ਬੜੀਆਂ ਤੁਛ ਨੇ, ਬੜੀਆਂ ਥੱਲੇ ਨੇ, ਸੀਸ ਵੱਡੇ ਕਰ ਬੈਸਣ ਦੀਜੇ, ਵਿਣ ਸਿਰ ਸੇਵ ਕਰੀਜੇ। ਜੇ ਮੈਨੂੰ ਕੋਈ ਮਾਲਕ ਦੀ ਗੱਲ ਆ ਕਰਕੇ ਸੁਣਾ ਦੇਵੇ, ਅਤੇ ਆਪਣਾ ਸਿਰ ਵੱਢ ਕਰਕੇ ਮੈਂ ਉਹਨੂੰ ਭੇਟਾ ਦੇ ਦਿਆਂ, ਸਿਰ ਵੱਢ ਕੇ ਉਹਨੂੰ ਮੂਹੜਾ ਬਣਾ ਕੇ ਦੇ ਦਿਆਂ, ਭਾਈ ਇੱਥੇ ਬੈਠ, ਮੇਰੇ ਸਿਰ 'ਤੇ ਬੈਠ, ਅਤੇ ਬਿਨਾਂ ਸਿਰ ਧੋ ਕਰਕੇ ਸੇਵਾ ਕਰਾਂ। ਇੱਕ ਤਾਂ ਪ੍ਰਤੱਖ ਸਿਰ ਦੀ ਗੱਲ ਏ, ਉਹ ਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਲੈ ਸਕਦੇ ਨੇ, ਫਿਰ ਜਿਉਂਦਾ ਵੀ ਕਰ ਸਕਦੇ ਨੇ। ਇੱਕ ਸਿਰ ਹੈ ਜਿਹੜਾ ਆਪਣੇ ਹੰਕਾਰ ਦਾ ਸਿਰ ਉੱਚਾ ਚੁੱਕਿਆ ਹੋਇਆ, ਆਪਣੇ ਹੰਕਾਰ ਦਾ ਸਿਰ ਵੱਢ ਕੇ ਗੁਰੂ ਅੱਗੇ ਭੇਟਾ ਕਰ ਦੇਣਾ, ਅਤੇ ਗੁਰੂ ਅੱਗੇ ਭੇਟਾ ਕਰਕੇ ਫਿਰ ਕਾਣੋ ਬਣਾ ਰੱਖਣੀ ਵੀ ਮੈਂ ਸੀਸ ਭੇਟਾ ਕੀਤਾ ਹੈ। ਤਾਂਹੀਓ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਨੇ ਬਚਨ ਕਿਹਾ ਹੈ, ਜਾਉ ਤਾਂ ਪ੍ਰੇਮ ਖੇਲਣ ਕਾ ਚਾਓ। ਇੱਕ ਵਾਰੀ TV ਵਾਲੇ ਪੱਤਰਕਾਰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਇੰਟਰਵਿਊ ਲੈਣ ਆ ਗਏ, ਅਤੇ ਉਦੋਂ ਆਪਾਂ ਨੂੰ ਪਤਾ ਵੀ ਇੱਕੋ ਹੀ ਚੈਨਲ ਪੰਜਾਬ ਦੇ ਵਿੱਚ ਆਉਂਦਾ ਸੀ, ਦੂਰਦਰਸ਼ਨ, ਵੀ ਜੋ ਉਹਦੇ 'ਤੇ ਆ ਗਿਆ ਉਹ ਸੱਤ ਕਰਕੇ ਵੇਖਣਾ ਹੀ ਪੈਣਾ, ਭਾਵੇਂ ਉਹ ਸੱਚ ਹੈ ਅਤੇ ਭਾਵੇਂ ਝੂਠ ਹੈ, ਜੋ ਉਹਦੇ 'ਤੇ ਆ ਗਿਆ ਬਸ ਉਹ ਹੀ ਚੱਲਣਾ ਹੈ, ਦੂਜਾ ਹੋਰ ਕੋਈ ਚੈਨਲ ਆਉਣਾ ਹੀ ਨਹੀਂ। TV ਵਾਲੇ ਆ ਗਏ, ਮਹਾਂਪੁਰਸ਼ੋ ਤੁਹਾਡੀ ਇੰਟਰਵਿਊ, ਤੁਹਾਡੀਆਂ ਕੁਛ ਗੱਲਾਂ ਅਸੀਂ TV 'ਤੇ ਦੇਣਾ ਚਾਹੁੰਦੇ ਹਾਂ। ਅਤੇ ਮਹਾਂਪੁਰਸ਼ ਕਹਿੰਦੇ ਵੀ, ਕਹਿੰਦੇ ਤੁਸੀਂ ਹੈਗੇ ਪਰ ਦੇਣੀਆਂ ਤੁਸੀਂ ਨਹੀਂ ਗੀਆਂ, ਤੁਹਾਡੇ ਕੋਲੋਂ ਦਿੱਤੀਆਂ ਹੀ ਨਹੀਂ ਜਾਣੀਆਂ। ਕਹਿੰਦੇ ਮਹਾਂਪੁਰਸ਼ੋ, ਜ਼ਿਆਦਾ ਗਰਮ ਨਾ ਬੋਲਿਓ, ਅਤੇ ਨਾ ਦਸਮ ਗ੍ਰੰਥ ਦੀ ਬਾਣੀ ਵਿੱਚੋਂ, ਕਿਉਂਕਿ ਉਹ ਬਾਣੀ ਬੜੀ ਸਖਤ ਹੈ। ਅਤੇ ਐਂ ਕਰੋ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਸਾਨੂੰ ਕੁਛ ਗੱਲਾਂ ਬਾਣੀ ਦੀਆਂ ਪੰਕਤੀਆਂ ਸੁਣਾ ਦਿਓ, ਅਤੇ ਅਸੀਂ ਉਹੀ ਦੇ ਦਿਆਂਗੇ। ਮਹਾਂਪੁਰਖ ਕਹਿਣ ਲੱਗੇ ਵੀ ਕਿਹੜੀ ਬਾਣੀ ਦੱਸੋ, ਵੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚੋਂ ਜਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਬਾਣੀ ਵਿੱਚੋਂ ਹੈਗੀ, ਤਾਂ ਬਾਣੀ ਸਾਰੀ ਇੱਕ ਹੀ ਹੈ, ਗੁਰੂ ਸਾਹਿਬ ਵੀ ਇੱਕ ਸਰੂਪ ਹੀ ਹੈ, ਪਰ ਫਿਰ ਵੀ ਤੁਹਾਡੀ ਕੋਈ ਇੱਛਾ ਵੀ ਕਿਹੜੇ ਗੁਰੂ ਸਾਹਿਬ ਦੀ ਬਾਣੀ ਸੁਣਾਈਏ। ਕਹਿਣ ਲੱਗੇ ਵੀ ਐਂ ਕਰੋ ਵੀ ਗੁਰੂ ਨਾਨਕ ਸਾਹਿਬ ਦੀ ਬਾਣੀ ਸੁਣਾ ਦਿਓ, ਵੀ ਉਹ ਠੰਡੇ ਜਿਹੜੇ, ਵੀ ਉਹ ਅਸੀਂ ਦੇ ਸਕਦੇ ਹਾਂ TV 'ਤੇ। ਅਤੇ ਮਹਾਂਪੁਰਸ਼ ਕਹਿਣ ਲੱਗੇ ਵੀ ਚਲੋ ਗੁਰੂ ਨਾਨਕ ਸਾਹਿਬ ਦੀ ਬਾਣੀ ਸੁਣਾ ਦਿੰਦੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬੋਲ ਨੇ ਸਲੋਕ 12 ਅਤੇ ਵਧੀਕ ਵਿੱਚ, ਜਾਉ ਤਾਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਕਹਿੰਦੇ ਮਹਾਂਪੁਰਖ ਇਹ ਨਹੀਂ, ਇਹ ਨਾ ਸੁਣਾਓ, ਕਹਿੰਦੇ ਵੀ ਤੁਸੀਂ ਆਪੇ ਕਿਹਾ ਸੀ ਵੀ ਗੁਰੂ ਨਾਨਕ ਸਾਹਿਬ ਦੀ ਬਾਣੀ ਸੁਣਾ ਦਿਓ, ਅਤੇ ਅਸੀਂ ਗੁਰੂ ਨਾਨਕ ਸਾਹਿਬ ਦੀ ਬਾਣੀ ਤੁਹਾਨੂੰ ਸੁਣਾਉਣ ਲੱਗੇ। ਕਹਿਣ ਲੱਗੇ ਐਂ ਕਰੋ ਫਿਰ ਭਗਤਾਂ ਦੀ ਬਾਣੀ 'ਚੋਂ ਸੁਣਾ ਦਿਓ, ਵੀ ਜਿਹੜੇ ਭਗਤ ਸੀ ਉਹ ਤਾਂ ਭਗਤੀ ਮਾਰਗ ਦੇ, ਭਗਤੀ ਲਹਿਰ ਦੇ ਮੈਂਬਰ ਸੀ, ਵੀ ਉਹਨਾਂ ਦੀ ਬਾਣੀ ਠੰਡੀ ਠੰਡੀ ਉਹ ਸੁਣਾ ਦਿਓ। ਅਤੇ ਮਹਾਂਪੁਰਖ ਕਹਿਣ ਲੱਗੇ ਫਿਰ ਭਗਤ ਕਬੀਰ ਸਾਹਿਬ ਜੀ ਸੁਣਾ ਦਈਏ। ਕਹਿਣ ਲੱਗੇ ਹਾਂਜੀ, ਭਗਤ ਕਬੀਰ ਸਾਹਿਬ ਜੀ ਨੂੰ ਸੁਣਾ ਦਿਓ। ਅਤੇ ਮਹਾਂਪੁਰਸ਼ ਕਹਿਣ ਲੱਗੇ, ਸੂਰਾ ਸੋ ਪਹਿਚਾਨੀਏ ਜੋ ਲਰੇ ਦੀਣ ਘੇਤ। ਮਾਰੂ ਰਾਗ ਦੇ ਵਿੱਚ ਕਬੀਰ ਸਾਹਿਬ ਜੀ ਦਾ ਸ਼ਬਦ ਹੈ ਵੀ, ਸੂਰਾ ਸੋ ਪਹਿਚਾਨੀਏ ਜੋ ਲਰੇ ਦੀਣ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ, ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਝਣ ਕੋ ਦਾਓ। ਇਹ ਕਬੀਰ ਸਾਹਿਬ ਜੀ ਦੀ ਬਾਣੀ ਹੈ, ਕਬੀਰ ਸਾਹਿਬ ਜੀ ਦਾ ਸ਼ਬਦ ਹੈ। ਕਹਿੰਦੇ ਬਾਬਾ ਜੀ ਵੀ ਬੜੇ ਸਖਤ ਬਚਨ ਨੇ। ਅਤੇ ਸੰਤ ਕਹਿੰਦੇ, ਜਿੰਨੀ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਹੈ ਨਾ, ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਾਰਾ ਹੀ, ਇਹ ਸਾਰਾ ਸਖਤ ਲਿਹਾਜ਼ ਨਹੀਂ ਕਿਸੇ ਦਾ ਰੱਖਦਾ, ਇਹ ਸੱਚ ਹੀ ਹੈ ਸੱਚ। ਅਤੇ ਸੱਚ ਬੋਲਣਾ ਅਤੇ ਸੱਚ ਸੁਣਨਾ ਇਹ ਬੜਾ ਜ਼ਿਆਦਾ ਔਖਾ ਹੈ। ਸੁਣਨਾ ਤਾਂ ਬੋਲਣ ਨਾਲੋਂ ਵੀ ਜ਼ਿਆਦਾ ਔਖਾ ਹੈ। ਅਤੇ ਮਹਾਂਪੁਰਖ ਕਹਿਣ ਲੱਗੇ ਵੀ ਦਿੱਤੀ ਤੁਹਾਡੇ ਕੋਲੋਂ ਇੰਟਰਵਿਊ ਜਾਣੀ ਨਹੀਂ, ਕਿਉਂਕਿ ਸਰਕਾਰੀ ਚੈਨਲ ਹੈ, ਸਰਕਾਰ ਦੇ ਤੁਸੀਂ ਬੱਝੇ ਹੋਏ ਹੋ। ਅਤੇ ਇੱਧਰ ਆ ਸੱਚੇ ਪਾਤਸ਼ਾਹ ਦਾ ਸੱਚਾ ਘਰ ਅਤੇ ਸੱਚਾ ਸਿੱਖ ਜਦੋਂ ਬੋਲੇਗਾ ਸੱਚ ਦੀ ਗੱਲ ਬੋਲੇਗਾ। ਇੱਥੇ ਤਾਂ ਸੱਚੋ ਹੀ ਸੱਚ ਨਿਬੜੇ, ਪਰਮਾਤਮਾ ਦੀ ਦਰਗਾਹ ਵਿੱਚ ਵੀ ਸੱਚ ਦਾ ਨਿਬੇੜਾ ਹੋਣਾ ਹੈ ਅਤੇ ਇੱਥੋਂ ਵੀ ਸੱਚ ਹੀ ਸ਼ੁਰੂ ਹੋਣਾ ਹੈ। ਅਤੇ ਕਹਿਣ ਲੱਗੇ ਮਹਾਂਪੁਰਖ ਇਹ ਤਾਂ ਨਹੀਂ ਦਿੱਤੀ ਜਾਣੀ। ਅਤੇ ਮਹਾਂਪੁਰਖ ਕਹਿਣ ਲੱਗੇ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਵੀ ਦਿੱਤਾ ਹੀ ਨਹੀਂ ਜਾਣਾ ਤੁਹਾਡੇ ਕੋਲੋਂ, ਸਾਡਾ ਇੱਕ ਸੁਨੇਹਾ ਵੀ ਤੁਹਾਡੇ ਕੋਲੋਂ ਟੀ ਵੀ 'ਤੇ ਨਹੀਂ ਦਿੱਤਾ ਜਾਣਾ। ਅਤੇ ਬਚਨ ਕਰ ਰਹੇ ਸਾਂ, ਸੀਸ ਵੱਡੇ ਕਰ ਬੈਸਣ ਦੀਜੈ ਵਿਣ ਸਿਰ ਸੇਵਕ ਰੀਜੈ। ਅਤੇ ਗੁਰੂ ਨਾਨਕ ਪਾਤਸ਼ਾਹ ਵੀ ਕਹਿੰਦੇ ਜਾਓ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੇ ਆਓ। ਜੇ ਤੈਨੂੰ ਪ੍ਰੇਮ ਦੀ ਖੇਡ ਖੇਡਣ ਦਾ ਚਾਅ ਪੈਦਾ ਹੋਇਆ ਹੈ, ਪਰਮਾਤਮਾ ਦੇ ਦਰਸ਼ਨਾਂ ਦਾ ਚਾਅ ਪੈਦਾ ਹੋਇਆ ਹੈ, ਅਤੇ ਹੰਕਾਰ ਦਾ ਸਿਰ ਵੱਢ ਦੇ, ਹੰਕਾਰ ਨੂੰ ਪਰਾਂ ਕਰ ਦੇ, ਉਹ ਗੁਰੂ ਨੂੰ ਭੇਟਾ ਕਰਦੇ ਸਿਰ। ਅਤੇ ਪਾਤਸ਼ਾਹ ਕਹਿੰਦੇ ਇੱਥੇ ਸਿਰ ਭੇਟਾ ਕਰਕੇ ਵੀ ਨਾ, ਇੱਥੇ ਸਿਰ ਅਰਪਣ ਕਰਕੇ ਵੀ, ਸਿਰ ਦੀਜੇ ਕਾਣ ਨਾ ਕੀਜੇ, ਇੱਥੇ ਕਾਣ ਕਨੌੜ ਨਹੀਂ ਕਰਨੀ ਵੀ ਮੈਂ ਸਿਰ ਭੇਟਾ ਕੀਤਾ ਹੈ। ਆਪਾਂ ਤਾਂ 10-20 ਰੁਪਈਏ ਕਿਤੇ ਗੁਰਦੁਆਰੇ ਦੇ ਦਈਏ ਅਤੇ ਫਿਰ ਕਹਿੰਦੇ ਵੀ ਮੈਂ ਭੇਟਾ ਕੀਤੇ ਨੇ, ਮੈਂ ਆਹ ਚੀਜ਼ ਗੁਰਦੁਆਰੇ ਮੈਂ ਲੈ ਕੇ ਦਿੱਤੀ ਹੈ। ਅਤੇ ਰਿਸ਼ਤੇਦਾਰਾਂ ਨੂੰ ਸਕੇ ਸੰਬੰਧੀਆਂ ਨੂੰ ਫੋਨ ਕਰਦਾ ਵੀ ਅੱਜ ਗੁਰਦੁਆਰੇ ਆਪਣਾ ਲੰਗਰ ਹੈ, ਮੇਰਾ ਲੰਗਰ ਹੈ, ਅੱਜ ਗੁਰਦੁਆਰੇ ਆਇਓ, ਅੱਜ ਮੇਰਾ ਲੰਗਰ ਹੈ। ਅਤੇ ਜਦੋਂ ਮੇਰਾ ਲੰਗਰ ਹੋ ਗਿਆ ਫਿਰ ਗੁਰੂ ਦਾ ਲੰਗਰ ਨਹੀਂ ਰਹਿਣਾ। ਤੇਰਾ ਲੰਗਰ ਕਿਤੇ ਹੋਟਲ ਵਿੱਚ ਹੋ ਸਕਦਾ, ਕਿਸੇ ਰੈਸਟੋਰੈਂਟ ਵਿੱਚ ਹੋ ਸਕਦਾ ਹੈ, ਕਿਤੇ ਘਰ ਵਿੱਚ ਹੋ ਸਕਦਾ ਹੈ, ਗੁਰੂ ਘਰ ਦੇ ਵਿੱਚ ਗੁਰੂ ਦਾ ਲੰਗਰ ਹੈ, ਗੁਰੂ ਦਾ ਇਹ ਤੇਰੇ ਵੱਡੇ ਭਾਗ ਨੇ ਵੀ ਗੁਰੂ ਮਹਾਰਾਜ ਤੇਰੇ 'ਤੇ ਕਿਰਪਾ ਕਰਕੇ ਤੇਰੇ ਕੋਲੋਂ ਸੇਵਾ ਲੈ ਲੈਣ, ਗੁਰੂ ਕੇ ਲੰਗਰ ਦੀ ਸੇਵਾ ਲੈ ਲੈਣ, ਗੁਰੂ ਘਰ ਦੀ ਸੇਵਾ ਲੈ ਲੈਣ, ਅਤੇ ਗੁਰੂ ਅੱਗੇ ਨਮਸਕਾਰ ਕਰ, ਮਹਾਰਾਜ ਤੁਸੀਂ ਕਿਰਪਾ ਕੀਤੀ ਹੈ, ਆਪਣੀਆਂ ਸੰਗਤਾਂ ਦੀ ਸੇਵਾ ਤੁਸੀਂ ਮੇਰੇ ਕੋਲੋਂ ਲੈ ਰਹੇ ਹੋ, ਮੇਰੇ ਵੱਡੇ ਭਾਗ ਨੇ। ਪਰ ਅਸੀਂ ਕਹਿੰਦੇ ਵੀ ਸਾਡਾ ਨਾਂ ਲਿਖੋ, ਅਤੇ ਜੇ ਕਿਤੇ ਨਾਂ ਨਾ ਲਿਖਿਆ ਗਿਆ, ਨਾਂ ਬੋਲਿਆ ਗਿਆ, ਅਤੇ ਗੁੱਸੇ ਹੋ ਜਾਂਦੇ ਹਾਂ ਵੀ ਸਾਡਾ ਨਾਂ ਨਹੀਂ ਬੋਲਿਆ, ਵੀ ਅੱਜ ਮੇਰਾ ਲੰਗਰ ਸੀ, ਅੱਜ ਮੇਰਾ ਸੀ। ਅਤੇ ਮਹਾਰਾਜ ਕਹਿੰਦੇ ਇੱਥੇ ਤਾਂ ਸਿਰ ਦੇ ਕੇ ਵੀ ਕਾਣੋ ਨਹੀਂ ਕਰਨੀ ਵੀ ਮੈਂ ਸਿਰ ਦਿੱਤਾ ਹੈ, ਸਿਰ ਦੇ ਕੇ ਵੀ ਤੇਰਾ ਕੋਈ ਦਾਅਵਾ ਨਹੀਂ ਵੀ ਮੇਰਾ ਸਿਰ ਹੈ। ਅਤੇ ਗਰੀਬ ਨਿਵਾਜ ਪਾਤਸ਼ਾਹ ਕਹਿੰਦੇ ਨੇ ਮਹਾਰਾਜ ਜੇ ਕਿ ਮੈਨੂੰ ਪਿਆਰੇ ਦੀ ਦਰਸ ਪਾ ਦੇਣ ਅਤੇ ਉਹਨੂੰ ਮੈਂ ਆਪਣੇ ਸੀਸ ਦੀ ਭੇਟਾ ਵੀ ਦੇ ਦੇਵਾਂ, ਸਿਰ ਵੀ ਦੇ ਦਿਆਂ। ਇੱਕ ਭੂਰੀ ਦਰਸ਼ਨ ਦੀ ਜੈ, ਇਹਦੇ ਬਦਲੇ ਮੈਨੂੰ ਇੱਕ ਭੂਰੀ ਮਾਤਰ ਵੀ ਦਰਸ਼ਨ ਹੋ ਜਾਣ, ਇੱਕ ਦਰਸ਼ਨਾਂ ਦਾ ਝਲਕਾਰਾ ਹੀ ਪੈ ਜਾਏ, ਸੱਚੇ ਪਾਤਸ਼ਾਹ ਦੇ ਦਰਸ਼ਨ ਹੋ ਜਾਣ, ਉਹਦੇ ਵਾਸਤੇ ਮੈਂ ਸਿਰ ਭੇਟਾ ਦੇਣ ਵਾਸਤੇ ਤਿਆਰ ਹੈ, ਸੀਸ ਅਰਪਣ ਕਰਨ ਵਾਸਤੇ ਤਿਆਰ ਹੈ। ਅਤੇ ਅਸੀਂ ਕਹਿੰਦੇ ਹਾਂ ਬਾਬਾ ਜੀ ਆਹ ਥੋੜ੍ਹੀ ਜਿਹੀ ਮਾਇਆ ਦੇ ਨਾਲ ਸਾਰ ਲਓ ਅਤੇ ਪਰਿਵਾਰ ਸਭ ਦਾ ਭਲਾ ਕਰ ਜਾਓ, ਛੋਟੇ ਤੋਂ ਲੈ ਕੇ ਵੱਡੇ ਤੱਕ, ਜਿਹੜੇ ਪਹਿਲਾਂ ਬਜ਼ੁਰਗ ਗੁਜ਼ਰ ਗਏ ਨੇ ਉਹਨਾਂ ਦਾ ਵੀ ਨਾਲ ਹੀ, ਸਾਰਿਆਂ ਦਾ ਕੰਮ ਸਾਰ ਜਾਓ। ਅਤੇ ਪਾਤਸ਼ਾਹ ਕਹਿੰਦੇ ਜੇ ਮਾਲਕ ਦੇ ਦਰਸ਼ਨ ਕਰਨਾ ਚਾਹੁੰਦਾ ਤਾਂ ਸਿਰ ਦੀ ਭੇਟਾ ਤਿਆਰ ਰੱਖ, ਸਿਰ ਗੁਰੂ ਅੱਗੇ ਰੱਖ। ਅਸੀਂ ਸਿਰ ਗੁਰੂ ਅੱਗੇ ਤਾਂ ਰੱਖ ਦਿੰਦੇ ਹਾਂ, ਅਤੇ ਪਰ ਨਾਲ ਪਤਾ ਕੀ ਕਹਿੰਦੇ ਹਾਂ, ਮਹਾਰਾਜ ਤਨ ਮਨ ਧਨ ਸਭ ਕੁਛ ਤੇਰਾ ਅਤੇ ਇਹਨਾਂ ਚੀਜ਼ਾਂ 'ਤੇ ਕਬਜ਼ਾ ਮੇਰਾ ਹੈਗਾ, ਸਿਰ ਤੁਹਾਡਾ ਅਤੇ ਪਰ ਕਬਜ਼ਾ ਮੇਰਾ ਹੈ। ਮੇਰਾ ਜੀ ਕਰੇ ਨਾਈ ਦੀ ਦੁਕਾਨ 'ਤੇ ਜਾਵਾਂ, ਇਹ ਸਿਰ ਉੱਥੇ ਲਿਆ ਕੇ ਰੱਖਦਾ ਵੀ ਇਹਨੂੰ ਹੁਣ ਕਰਦੇ, ਮੇਰਾ ਜੀ ਕਰੇ ਤਾਂ ਬਿਊਟੀ ਪਾਰਲਰ 'ਤੇ ਜਾ ਕੇ ਬਹਿ ਜਾਣ ਨੂੰ ਕਹਾਂ ਵੀ ਆਹ ਵਾਲ ਮਗਰੋਂ ਸਾਰੇ ਕੱਟ ਦੇ ਅਤੇ ਛੋੜੇ ਥੋੜੇ ਰਹਿਣ ਦੇ, ਕਬਜ਼ਾ ਇਹਨਾਂ ਚੀਜ਼ਾਂ 'ਤੇ ਮੇਰਾ ਹੈਗਾ, ਧਨ ਮਨ ਧਨ ਸਭ ਕੁਛ ਤੁਹਾਡਾ ਹੈ ਪਰ ਕਬਜ਼ਾ ਮੇਰਾ ਆਪਣਾ ਨਿੱਜੀ ਹੈ, ਵੀ ਮੇਰਾ ਜੋ ਜੀ ਚਾਹੇਗਾ ਉਹ ਕੁਛ ਹੀ ਕਰਾਂਗਾ। ਮਹਾਰਾਜ ਕਹਿੰਦੇ ਜੇ ਮਾਲਕ ਦੇ ਦਰਸ਼ਨਾਂ ਦੀ ਪਿਆਸ ਲੱਗੀ ਹੈ, ਸਿਰ ਦੀ ਭੇਟਾ ਤਿਆਰ ਰੱਖ, ਅਤੇ ਸਿਰ ਦੀ ਭੇਟਾ ਦੇ ਕੇ ਫਿਰ ਕਾਣੋ ਨਹੀਂ ਕਰਨੀ ਵੀ ਮੈਂ ਸਿਰ ਦਿੱਤਾ ਹੈ, ਇੱਥੇ ਤਾਂ ਗੁਰੂ ਦੇ ਹੁਕਮ ਦੇ ਵਿੱਚ ਚੱਲਣਾ ਪੈਣਾ ਹੈ। ਨੈਣ ਹਮਾਰੇ ਪਰੇ ਰੰਗ ਰੰਗਾਰੇ, ਇੱਕ ਤਿਲ ਪੀਣਾ ਧਾਰੀਜੈ। ਮਹਾਰਾਜ ਜਿਹੜੇ ਮੇਰੇ ਨੈਣੇ ਨਾ, ਉਹ ਤੇਰੇ ਰੰਗ ਦੇ ਵਿੱਚ ਰੱਤੇ ਹੋਏ ਨੇ, ਪਰ ਤੇਰੇ ਦਰਸ਼ਨਾਂ ਤੋਂ ਬਿਨਾਂ ਇੱਕ ਤਿਲ ਮਾਤਰ ਵੀ ਇਹਨਾਂ ਨੂੰ ਧੀਰਜ ਨਹੀਂ ਆਉਂਦੀ। ਮੇਰੇ ਨੇਤਰ ਰਾਤ ਦਿਨੇ ਤੁਹਾਡੇ ਦਰਸ਼ਨਾਂ ਦੀ ਉਡੀਕ ਕਰਦੇ ਰਹਿੰਦੇ ਨੇ ਵੀ ਕਿਹੜੇ ਵੇਲੇ ਮੇਰੇ ਮਾਲਕ ਦੇ ਦਰਸ਼ਨ ਹੋ ਜਾਣ, ਕਿਹੜੇ ਵੇਲੇ ਸੱਚੇ ਪਾਤਸ਼ਾਹ ਮਹਾਰਾਜ ਮੈਨੂੰ ਵਾਕ ਕਰਕੇ ਦਰਸ਼ਨ ਦੇ ਦੇਣ। ਪ੍ਰਭ ਸਿਉ ਮਨ ਲੀਨਾ ਜਿਉਂ ਜਲ ਮੀਨਾ ਚਾਤ੍ਰਿਕ ਜਿਵੇਂ ਤਸੰਤੀਆ। ਪ੍ਰਭੂ ਦੇ ਨਾਲ ਮਾਲਕ ਦੇ ਨਾਲ ਇਉਂ ਮਨ ਲੀਨ ਹੋ ਗਿਆ ਹੈ ਜਿਉਂ ਜਲ ਮੀਨਾ, ਜਿਉਂ ਮੱਛੀ ਪਾਣੀ ਦੇ ਵਿੱਚ ਐਨ ਬਿਲਕੁਲ ਰੱਤੀ ਹੁੰਦੀ ਹੈ, ਪਾਣੀ ਦੇ ਨਾਲ ਰਾਤ ਨੇ ਪਾਣੀ ਉਹਦਾ ਜੀਵਨ ਹੈ। ਅਤੇ ਸੱਚੇ ਪਾਤਸ਼ਾਹ ਕਹਿੰਦੇ ਪ੍ਰਭ ਸਿਉ ਮਨ ਲੀਨਾ, ਪ੍ਰਭੂ ਵਿੱਚ ਮਨ ਇਉਂ ਲੀਨ ਹੋ ਗਿਆ ਜਿਉਂ ਜਲ ਮੀਨਾ, ਜਿਉਂ ਮੱਛੀ ਦਾ ਪਾਣੀ ਨਾਲ ਪਿਆਰ ਹੈ, ਮੱਛੀ ਲੀਨ ਹੋਈ ਪਈ ਹੈ ਪਾਣੀ ਵਿੱਚ। ਚਾਤ੍ਰਿਕ ਜਿਵੇਂ ਤਸੰਤੀਆ, ਅਤੇ ਪਪੀਹੇ ਵਾਂਗੂ ਰਾਤ ਦਿਨੇ ਇਹ ਤੇਹ ਲੱਗੀ ਹੋਈ ਹੈ, ਪਿਆਸ ਲੱਗੀ ਹੋਈ ਹੈ ਵੀ ਕਿਹੜੇ ਵੇਲੇ ਮਾਲਕ ਦੇ ਦਰਸ਼ਨ ਹੋ ਜਾਣ। ਜਿਵੇਂ ਪਪੀਹਾ ਸਵੰਤੀ ਬੂੰਦ ਵਾਸਤੇ ਰਾਤ ਦਿਨੇ ਪ੍ਰਿਓ ਪ੍ਰਿਓ ਕਰਦਾ ਹੈ, ਮਹਾਰਾਜ ਮੈਂ ਤੁਹਾਡੇ ਦਰਸ਼ਨਾਂ ਵਾਸਤੇ ਰਾਤ ਦਿਨੇ ਕੂਕਦਾ ਹੈ, ਰਾਤ ਦਿਨੇ ਤੁਹਾਡੇ ਦਰਸ਼ਨਾਂ ਦੀ ਪਿਆਸ ਲੱਗੀ ਹੋਈ ਹੈ। ਤਾਂਹੀਓ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਕੇਸੋ ਕੇਸੋ ਕੂਕੀਏ ਨਾ ਸੋਈਏ ਆਸਾਰ, ਰਾਤ ਦਿਵਸ ਕੇ ਕੂਕਣੇ ਕਬਹੂ ਕੇ ਸੁਣੇ ਪੁਕਾਰ। ਮਾਲਕ ਮਾਲਕ ਕਰਦਾ ਰਹੇ, ਪਰਮਾਤਮਾ ਪਰਮਾਤਮਾ ਕਰਦਾ ਰਹੇ ਰਾਤ ਦਿਨੇ, ਅਤੇ ਇੱਕ ਦਿਨ ਤੇਰੀ ਕੂਕ ਪਰਮਾਤਮਾ ਦੀ ਦਰਗਾਹ ਵਿੱਚ ਸੁਣੀ ਜਾਏਗੀ, ਇੱਕ ਦਿਨ ਤੇਰੀ ਆਵਾਜ਼ ਉੱਥੇ ਪਹੁੰਚ ਜਾਏਗੀ। ਅਤੇ ਪਾਤਸ਼ਾਹ ਕਹਿੰਦੇ ਜਨ ਨਾਨਕ ਗੁਰ ਪੂਰਾ ਪਾਇਆ ਸਗਲੀ ਤਿਖਾ ਬਜੰਤੀ ਆ। ਜਦੋਂ ਪੂਰੇ ਗੁਰੂ ਦੀ ਪ੍ਰਾਪਤੀ ਕਰ ਲਈ ਨਾ ਪੂਰੇ ਗੁਰੂ ਦੀ, ਉਦੋਂ ਸਾਰੀ ਤਿਖਾ ਬੁੱਝ ਗਈ, ਤੇ ਬੁੱਝ ਗਈ, ਪਿਆਸ ਬੁੱਝ ਗਈ। ਪੂਰੇ ਗੁਰੂ ਨੇ ਰਸਤਾ ਸਮਝਾਇਆ, ਅਤੇ ਅਧੂਰੇ ਗੁਰੂ ਵਾਲਾ ਕਹਿੰਦਾ ਵੀ ਇੱਕ ਵਾਰੀ ਮੇਰੇ ਬਾਬੇ ਦਾ ਮੰਤਰ ਕੰਨ ਵਿੱਚ ਲੈ ਲੈਣ ਅਤੇ ਫਿਰ ਦੂਜੇ ਨੂੰ ਦੱਸਣਾ ਨਹੀਂ, ਦੱਸ ਬਿਲਕੁਲ ਇਹ ਗੁਪਤ ਹੋ ਜਾਣਾ ਹੈ। ਮੇਰਾ ਗੁਰੂ ਕਹਿੰਦਾ ਹੈ ਵੀ ਇੱਕ ਵਾਰੀ ਕੰਨ 'ਚ ਮੰਤਰ ਲੈ ਲਿਆ ਅਤੇ ਦੱਸਣਾ ਨਹੀਂ ਦੂਜੇ ਨੂੰ, ਜੇ ਦੱਸਿਆ ਤਾਂ 100 ਜਨਮ ਦਾ ਪਾਪ ਲੱਗ ਜਾਏਗਾ। ਜਿਹੜਾ ਬਿਆਸ ਵਾਲਾ ਬਾਬਾ ਮੰਤਰ ਦਿੰਦਾ ਨਾ, ਉਹ ਕਹਿੰਦਾ ਓਵੰਕਾਰ ਰੰਕਾਰ ਸੋਹੰ ਸਤਨਾਮ ਜੋਤ ਨਿਰੰਜਣ, ਇਹ 5 ਮੰਤਰ ਦਿੰਦਾ ਹੈ। ਕਹਿੰਦਾ ਵੀ ਆਹ ਜਿਹੜੇ 5 ਮੰਤਰ ਮੈਂ ਤੈਨੂੰ ਦੇ ਦਿੱਤੇ, ਇਹ ਗਾਣਾ ਕਿਸੇ ਨੂੰ ਦੱਸੀ, ਕੱਚੇ ਅਤੇ ਪਿੱਲੇ ਅਧੂਰੇ ਦਾ ਇਹ ਕੰਮ ਹੈ। ਅਤੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਪੂਰੇ ਗੁਰੂ ਨੇ ਕੋਈ ਲਕਾ ਨਹੀਂ ਰੱਖਿਆ, ਪੂਰਾ ਗੁਰੂ ਜੋ ਕਰਦਾ ਹੈ ਪ੍ਰਤੱਖ ਕਰਦਾ ਹੈ, ਸਾਹਮਣੇ ਕਰਦਾ ਹੈ। ਜਨ ਨਾਨਕ ਗੁਰ ਪੂਰਾ ਪਾਇਆ ਸਗਲੀ ਤਿਖਾ ਬੁਝੰਤੀ ਆ, ਤਿਖਾ ਬੁੱਝ ਗਈ, ਪਿਆਸ ਬੁੱਝ ਗਈ। ਯਾਰਵੇ ਪ੍ਰੇ ਹੱਬੇ ਸਖੀਆਂ ਮੂੰਹ ਕਹੀ ਨਾ ਜਿਹੀਆਂ। ਹੁਣ ਜਗਿਆਸੂ ਰੂਪ ਇਸਤਰੀ ਬੇਨਤੀ ਕਰਦੀ ਵੀ ਮੇਰੇ ਯਾਰ, ਇਹ ਮੇਰੇ ਸੱਜਣ ਮਹਾਂਪੁਰਖੋ ਸੰਤ ਪਿਆਰਿਓ, ਪ੍ਰੇ ਹੱਬੇ ਸਖੀਆਂ, ਮਾਲਕ ਦੀਆਂ ਜਿਹੜੀਆਂ ਸਖੀਆਂ ਹੈ ਨਾ ਪਰਮਾਤਮਾ ਦਾ ਨਾਮ ਜਪਣ ਵਾਲੀਆਂ, ਉਹਦੇ ਨਾਲ ਇੱਕ ਮਿੱਕ ਹੋਈਆਂ, ਅਭੇਦ ਹੋਈਆਂ, ਉਹਨਾਂ ਵਿੱਚੋਂ ਮੈਂ ਕਿਸੇ ਵਰਗੀ ਵੀ ਨਹੀਂ, ਮੈਂ ਨਿਕੰਮੀ ਹੈ, ਉਹਨਾਂ ਦੇ ਬਰਾਬਰ ਮੈਂ ਕਿਸੇ ਵਰਗੀ ਵੀ ਨਹੀਂ। ਯਾਰ ਵੇ ਹਿੱਕ ਡੂ ਹਿੱਕ ਚਾੜੇ ਹਾਂ ਕਿ ਸੱਚ ਤੇ ਹੀਆਂ, ਉਹ ਤਾਂ ਸਾਰੀਆਂ ਇੱਕ ਦੇ ਨਾਲੋਂ ਇੱਕ ਚੜ੍ਹਦੀਆਂ ਵਾ, ਚੜ੍ਹਦੀ ਕਲਾ ਵਾਲੀਆਂ, ਚੜ੍ਹਦੀ ਅਵਸਥਾ ਵਾਲੀਆਂ। ਕੋਈ ਵੱਧ ਸਿਮਰਨ ਭਜਨ ਕਰਨ ਵਾਲਾ, ਕੋਈ ਰਾਤ ਨੂੰ 1 ਵਜੇ ਉੱਠ ਕੇ ਇਸ਼ਨਾਨ ਕਰਨ ਵਾਲਾ, ਕੋਈ 8-8 ਘੰਟੇ ਚੌਂਕੜਾ ਮਾਰਨ ਵਾਲਾ, ਕੋਈ ਸੁਖਮਨੀ ਸਾਹਿਬ ਦੇ 25-25 ਪਾਠ ਕਰਨ ਵਾਲਾ, ਕੋਈ 10-10 ਪਾਠ ਕਰਨ ਵਾਲਾ। ਅਤੇ ਸੰਤ ਬਾਬਾ ਜਰਨੈਲ ਸਿੰਘ ਜੀ ਮਹਾਂਪੁਰਖ 151 ਪਾਠ ਜਪਜੀ ਸਾਹਿਬ ਦੇ ਰੋਜ਼ ਕਰਦੇ ਸੀ। ਇਹ ਮਹਾਂਪੁਰਖੋ ਜਗਿਆ ਗੁਰਮੁਖੋ ਪਿਆਰਿਓ, ਜਿੰਨੀਆਂ ਮਹਾਤਮਾ ਰੂਪੀ ਸਖੀਆਂ ਨੇ ਉਹ ਮੇਰੇ ਨਾਲੋਂ ਵੱਧ ਤੋਂ ਵੱਧ ਨੇ, ਇੱਕ ਨਾਲੋਂ ਇੱਕ ਚੜ੍ਹਦੀਆਂ ਨੇ, ਅਤੇ ਪਰ ਮਹਾਰਾਜ ਮੈਂ ਉਹਨਾਂ ਵਿੱਚੋਂ ਕਿਸੇ ਵਰਗੀ ਵੀ ਨਹੀਂ, ਉਹਨਾਂ ਨਾਲੋਂ ਸਾਰਿਆਂ ਨਾਲੋਂ ਮੈਂ ਪਿੱਛੇ ਹੈ। ਹਿੱਕ ਡੂ ਹਿੱਕ ਚਾੜੇ ਅਣਕ ਪਿਆਰੇ ਨਿਤ ਕਰਦੇ ਭੋਗ ਬਲਾਸਾ, ਉਹ ਤਾਂ ਇੱਕ ਨਾਲੋਂ ਚੜ੍ਹਦੇ ਤੋਂ ਚੜ੍ਹਦੇ ਨੇ, ਉਹ ਪਰਮਾਤਮਾ ਨੂੰ ਪਿਆਰੇ ਨੇ, ਨੇਤੀ ਪਰਮਾਤਮਾ ਨਾਲ ਭੋਗ ਬਿਲਾਸ ਕਰਦੇ ਨੇ, ਭਾਵ ਉਹਦੇ ਆਨੰਦ ਨੂੰ ਮਾਣਦੇ ਨੇ, ਪਰਮਾਤਮਾ ਦੇ ਆਨੰਦ ਦੇ ਵਿੱਚ ਅੱਠੇ ਪੈ ਰਹਿੰਦੇ ਨੇ, ਰਾਤ ਦਿਨੇ ਰਹਿੰਦੇ ਨੇ। ਤਿੰਨਾ ਦੇਖ ਮਨ ਚਾਓ ਉਠੰਦਾ ਹਾਂ ਕਦ ਪਾਈ ਗੁਣਤਾਸਾ, ਉਹਨਾਂ ਨੂੰ ਵੇਖ ਕਰਕੇ ਮੇਰੇ ਮਨ ਵਿੱਚ ਚਾਅ ਪੈਦਾ ਹੁੰਦਾ ਹੈ ਵੀ ਮੈਂ ਵੀ ਕਦੇ ਗੁਣਾਂ ਦੇ ਖਜ਼ਾਨੇ ਪਰਮਾਤਮਾ ਦੇ ਦਰਸ਼ਨ ਕਰਾਂਗੀ, ਮੇਰੇ 'ਤੇ ਵੀ ਕਦੀ ਇਹ ਅਵਸਥਾ ਆਏਗੀ, ਮੇਰੇ ਵੀ ਕਦੀ ਚੰਗੇ ਭਾਗ ਹੋਣਗੇ, ਮੈਂ ਵੀ ਨਿਤਨੇਮੀ ਬਣਾਂਗਾ, ਮੈਂ ਵੀ ਸਿਮਰਨ ਭਜਨ ਕਰਾਂਗਾ, ਮੈਂ ਵੀ ਗੁਰੂ ਵਾਲਾ ਬਣ ਕੇ ਗੁਰਸਿੱਖਾਂ ਪਿਆਰਿਆਂ ਦੀ ਸੰਗਤ ਵਿੱਚ ਬੈਠਣ ਜੋਗਾ ਹੋ ਜਾਵਾਂਗਾ। ਉਹਨਾਂ ਗੁਰਮੁਖਾਂ ਨੂੰ ਵੇਖ ਕਰਕੇ, ਪਿਆਰਿਆਂ ਨੂੰ ਵੇਖ ਕਰਕੇ ਮੇਰੇ ਮਨ ਦੇ ਵਿੱਚ ਆ ਪੈਦਾ ਹੁੰਦਾ ਹੈ, ਜਿੰਨੀ ਮੈਂਡਾ ਲਾਲ ਰਿਝਾਇਆ ਹੋ ਤਿਸ ਆਗੇ ਮਨ ਡੇਹੀਆ। ਜਿਨ੍ਹਾਂ ਨੇ ਮੇਰੇ ਲਾਲ ਪਿਆਰੇ ਪਰਮਾਤਮਾ ਨੂੰ ਰਿਝਾ ਲਿਆ, ਖੁਸ਼ ਕਰ ਲਿਆ ਨਾ, ਉਹਨਾਂ ਪਰਮਾਤਮਾ ਦੇ ਪਿਆਰਿਆਂ ਦੇ ਅੱਗੇ ਮੈਂ ਆਪਣਾ ਮਨ ਦੇ ਰਹੀ ਹੈ, ਉਹਨਾਂ ਦੇ ਅੱਗੇ ਮੈਂ ਆਪਣਾ ਮਨ ਭੇਟਾ ਕਰ ਰਹੀ ਹੈ। ਨਾਨਕ ਕਹੇ ਸੁਣ ਬਿਣੋ ਸੁਹਾਗਣ, ਮੂੰਹ ਦੱਸ ਦਿਖਾ ਫਿਰ ਕੇਹੀਆ। ਸੱਚੇ ਪਾਤਸ਼ਾਹ ਕਹਿੰਦੇ ਨੇ, ਇਹ ਸੁਹਾਗਵੰਤੀਓ, ਇਹ ਗੁਰਮੁਖੋ ਪਿਆਰਿਓ, ਮੈਨੂੰ ਦੱਸ ਦਿਓ, ਮੈਨੂੰ ਵਿਖਾ ਦਿਓ, ਮੇਰਾ ਮਾਲਕ ਕਿੱਥੇ ਰਹਿੰਦਾ ਹੈ, ਮੈਨੂੰ ਉਸ ਪਤੀ ਪਰਮਾਤਮਾ ਦੇ ਮਾਲਕ ਦੇ ਦਰਸ਼ਨ ਹੋ ਜਾਣ, ਇਹ ਮੇਰੇ 'ਤੇ ਕਿਰਪਾ ਕਰ ਦਿਓ। ਯਾਰ ਵੇ ਪਿਰ ਆਪਣ ਭਾਣਾ ਕਿਸ ਨੀਸੀ ਛੰਦਾ। ਇਹ ਯਾਰ, ਇਹ ਸੱਜਣ, ਇਹ ਸੰਤ ਪਿਆਰਿਓ, ਮੈਨੂੰ ਪਤਾ ਹੈ ਵੀ ਉਹ ਮਾਲਕ ਨੂੰ ਆਪਣਾ ਭਾਣਾ ਪਾਉਂਦਾ ਹੈ, ਮਾਲਕ ਨੂੰ ਆਪਣਾ ਭਾਣਾ ਚੰਗਾ ਲੱਗਦਾ ਹੈ, ਉਹਨੂੰ ਕੋਈ ਕੱਪੜੇ, ਕੋਈ ਪ੍ਰਸ਼ਾਦੇ, ਕੋਈ ਖਾਣ ਪੀਣ ਵਾਲੀ ਵਸਤੂ, ਕੋਈ ਮਾਇਆ, ਇਹ ਨਹੀਂ ਚੰਗੀ ਲੱਗਦੀ। ਜੇ ਪਰਮਾਤਮਾ ਨੂੰ ਖੁਸ਼ ਕਰਨਾ ਹੈ ਤਾਂ ਪਰਮਾਤਮਾ ਦੇ ਰਜ਼ਾ ਵਿੱਚ ਰਹਿਣਾ ਪਏਗਾ, ਪਰਮਾਤਮਾ ਦੇ ਭਾਣੇ ਵਿੱਚ ਰਹਿਣਾ ਪਏਗਾ। ਪਰਮਾਤਮਾ ਦੀ ਭੇਟਾ ਇਹੋ ਹੀ, ਹੋਰ ਕੋਈ ਭੇਟਾ ਨਹੀਂ। ਪਰਮਾਤਮਾ ਦੀ ਭੇਟਾ ਹੈ ਪਰਮਾਤਮਾ ਦੇ ਹੁਕਮ ਵਿੱਚ ਰਹਿਣਾ, ਉਹਦੀ ਰਜ਼ਾ ਵਿੱਚ ਰਾਜੀ ਰਹਿਣਾ। ਯਾਰਵੇ ਪਰ ਆਪਣ ਭਾਣਾ ਕਿਸ ਨੀਸੀ ਛੰਦਾ, ਉਹਨੂੰ ਕਿਸੇ ਦੀ ਕਾਣ ਕਨੌੜ ਨਹੀਂ, ਉਹ ਪਰਮਾਤਮਾ ਕਿਸੇ ਦੀ ਕਾਣੋ ਨਹੀਂ ਰੱਖਦਾ। ਯਾਰਵੇ ਤੈਰਾ ਵਿਆ ਲਾਲਣ, ਮੂੰਹ ਦੱਸ ਦਸੰਦਾ। ਜਗਿਆਸੂ ਕਹਿੰਦਾ ਵੀ ਹੇ ਸੱਜਣ ਸੰਤ ਪਿਆਰਿਆ, ਤੂੰ ਤਾਂ ਮਾਲਕ ਦਾ ਆਨੰਦ ਮਾਣਿਆ, ਅਤੇ ਮੈਨੂੰ ਵੀ ਦੱਸ ਪਾ ਦੇ, ਮੈਨੂੰ ਵੀ ਦੱਸ ਦੇ। ਲਾਲਣ ਤੈ ਪਾਇਆ ਆਪ ਗਵਾਇਆ, ਜੈ ਤਨ ਭਾਗ ਮਥਾਣੇ। ਅਤੇ ਅੱਗੋਂ ਸੰਤ ਕਹਿੰਦਾ ਵੀ ਜੇ ਤੂੰ ਮਾਲਕ ਨੂੰ ਪ੍ਰਾਪਤ ਕਰਨਾ ਚਾਹੁੰਦੀ ਹੈ ਨਾ, ਆਪ ਗਵਾਇਆ, ਆਪਣਾ ਹੰਕਾਰ ਗਵਾ ਦੇ, ਆਪਣੀ ਹਉਮੈ ਗਵਾ ਦੇ, ਆਪਣਾ ਆਪ ਗਵਾ ਦੇ, ਅਤੇ ਜਿਹਦੇ ਮੱਥੇ 'ਤੇ ਚੰਗੇ ਭਾਗ ਲਿਖੇ ਹੋਏ ਨੇ ਉਹਨਾਂ ਨੂੰ ਫਿਰ ਗੁਰੂ ਮਿਲਦਾ ਹੈ, ਉਹਨਾਂ 'ਤੇ ਪਰਮਾਤਮਾ ਦੀ ਬਖਸ਼ਿਸ਼ ਹੁੰਦੀ ਹੈ। ਬਾਹਾਂ ਪਕੜ ਠਾਕਰ ਹੋ ਕਿੱਦੀ, ਗੁੜ ਅਵਗੁਣ ਨਾ ਪਛਾਣੇ। ਜਿਹਨੇ ਹੰਕਾਰ ਗਵਾ ਦਿੱਤਾ, ਹਉਮੈ ਗਵਾ ਦਿੱਤੀ, ਮਨ ਦੀ ਚਤਰਾਈ ਗਵਾ ਦਿੱਤੀ, ਅਤੇ ਗੁਰੂ ਦੇ ਲੜ ਲਾ ਕੇ ਪਰਮਾਤਮਾ ਵੱਲ ਗਿਆ, ਅਤੇ ਸੱਚੇ ਪਾਤਸ਼ਾਹ ਕਹਿੰਦੇ ਬਾਂਹ ਪਕੜ ਠਾਕਰ ਹੋ ਕਿੱਦੀ, ਮੇਰੇ ਮਾਲਕ ਨੇ ਬਿਰਤੀ ਰੂਪੀ ਬਾਂਹ ਫੜ ਕੇ ਆਪਣੇ ਵੱਲੇ ਖਿੱਚ ਲਿਆ, ਅਤੇ ਗੁਣਾਂ ਦੀ ਅਤੇ ਅਵਗੁਣਾਂ ਦੀ ਕੋਈ ਪਛਾਣ ਨਹੀਂ ਕੀਤੀ, ਗੁਣ ਅਵਗਣ ਕੋਈ ਨਹੀਂ ਵਿਚਾਰਿਆ, ਆਪਣੇ ਨਾਲ ਮੇਲ ਲਿਆ। ਗੁਣ ਹਾਰ ਤੈ ਪਾਇਆ ਰੰਗ ਲਾਲ ਬਣਾਇਆ, ਅਤੇ ਸਹੱਬੋ ਕਿਛ ਸੁਹੰਦਾ। ਪਾਤਸ਼ਾਹ ਕਹਿੰਦੇ ਜਿਹਨੇ ਗੁਣਾਂ ਦਾ ਹਾਰ ਪਾਲਿਆ, ਪਰਮਾਤਮਾ ਦੇ ਪ੍ਰੇਮ ਦਾ ਲਾਲ ਰੰਗ ਬਣਾ ਲਿਆ, ਉਹਦੇ ਵਾਸਤੇ ਸਾਰੇ ਸ਼ਿੰਗਾਰ ਸੋਭ ਦੇਣੇ, ਜਿਹਦੇ ਮਾਲਕ ਜਿਹਦੇ ਨਾਲ ਵੱਸਦਾ ਹੈ। ਜਨ ਨਾਨਕ ਧਨ ਸੁਹਾਗਣ ਸਾਈ, ਜੇ ਸੰਗ ਪਧਾਰ ਵਸੰਦਾ। ਪਾਤਸ਼ਾਹ ਕਹਿੰਦੇ ਉਹ ਸੁਹਾਗਵੰਤੀ ਧਨਤਾ ਦੇ ਯੋਗ ਹੈ, ਉਹ ਜਗਿਆਸੂ ਰੂਪ ਇਸਤਰੀ ਧਨਤਾ ਦੇ ਯੋਗ ਹੈ, ਨਮਸਕਾਰ ਕਰਨ ਦੇ ਯੋਗ ਹੈ, ਜਿਹਦੇ ਨਾਲ ਮਾਲਕ ਵੱਸਦਾ ਹੈ, ਜਿਹਨੂੰ ਮਾਲਕ ਦੇ ਦਰਸ਼ਨ ਹੋ ਗਏ ਨੇ। ਅਤੇ ਜਿਸ ਵੇਲੇ ਬ੍ਰਹਮ ਗਿਆਨੀ ਦੁਆਰਾ ਜਗਿਆਸੂ ਨੂੰ ਮਾਲਕ ਦੇ ਦਰਸ਼ਨ ਹੋ ਗਏ ਨਾ, ਅਤੇ ਫਿਰ ਉਹਦੀ ਬੋਲੀ ਬਦਲ ਜਾਂਦੀ ਹੈ, ਫਿਰ ਬਾਣੀ ਬਦਲ ਜਾਂਦੀ ਹੈ, ਉਹਦਾ ਰਹਿਣ ਬਹਿਣ ਬਦਲ ਜਾਂਦਾ ਹੈ। ਅਤੇ ਉਹ ਹੀ ਫਿਰ ਸਖੀ ਜਿਹੜੇ ਅੱਗੇ ਤਰਲੇ ਕੱਢਦੀ ਸੀ ਨਾ ਮਾਲਕ ਦੇ ਦਰਸ਼ਨ ਦੇ, ਅਤੇ ਜਦੋਂ ਮਾਲਕ ਦੇ ਦਰਸ਼ਨ ਹੋ ਗਏ ਤਾਂ ਫਿਰ ਇਉਂ ਕਹਿਣ ਲੱਗ ਪਈ, ਯਾਰ ਵੇ ਨਿਤ ਸੁੱਖ ਸਖਿੰਦੀ ਸਾ ਮੈਂ ਪਾਈ। ਹੇ ਸੱਜਣ ਸੰਤ ਪਿਆਰੇ, ਜਿਹਦੇ ਵਾਸਤੇ ਮੈਂ ਸੁੱਖਾਂ ਸੁੱਖਦੀ ਸੀ ਨਾ ਰੋਜ਼, ਉਹ ਮਾਲਕ ਦੇ ਦਰਸ਼ਨ ਪ੍ਰਾਪਤ ਹੋ ਗਏ ਨੇ, ਉਹ ਮਾਲਕ ਹੁਣ ਮਿਲ ਪਿਆ ਹੈ। ਵਰ ਲੋੜੀ ਦਾ ਆਇਆ ਵੱਜੀ ਵਧਾਈ। ਜਿਹੋ ਜਿਹਾ ਮੈਨੂੰ ਵਰ ਚਾਹੀਦਾ ਸੀ, ਜਿਹੋ ਜਿਹੇ ਵਰ ਵਾਸਤੇ ਮੈਂ ਰਾਤ ਦਿਨੇ ਤਰਲੇ ਕੱਢਦੀ ਸਾਂ, ਰਾਤ ਦਿਨੇ ਉਲਸੀਆਂ ਪਾਉਂਦੀ ਸਾਂ, ਰਾਤ ਦਿਨੇ ਚਿੱਤ ਵਿੱਚ ਖਿਆਲ ਕਰਦੀ ਸਾਂ, ਉਹੋ ਜਿਹੇ ਵਰ ਮੈਨੂੰ ਪਰਮਾਤਮਾ ਆ ਕੇ ਹੁਣ ਮਿਲ ਪਿਆ। ਹੁਣ ਤਾਂ ਵਧਾਈਆਂ ਵੱਜੀਆਂ, ਹੁਣ ਵਧਾਈਆਂ ਦਿਓ ਕਿਉਂਕਿ ਮਾਲਕ ਦੇ ਦਰਸ਼ਨ ਹੋ ਗਏ ਨੇ। ਮਹਾਂਮੰਗਲ ਰਹਿਸ ਥੀਆ ਫਿਰ ਦਿਆਲ ਸਦ ਨਵ ਰੰਗੀਆ। ਪਾਤਸ਼ਾਹ ਕਹਿਣ ਲੱਗੇ ਹਿਰਦੇ ਦੇ ਵਿੱਚ ਮੰਗਲ ਖੁਸ਼ੀਆਂ ਆ ਗਈਆਂ, ਰਹੱਸਮਣੇ ਖੇੜਾ ਆ ਗਿਆ, ਅਤੇ ਉਹ ਨਵ ਰੰਗ ਸੋਹਣੇ ਰੰਗ ਵਾਲਾ ਜਿਹੜਾ ਮਾਲਕ ਪਰਮਾਤਮਾ ਹੈ ਨਾ, ਉਹਦੇ ਦਰਸ਼ਨ ਹੋ ਗਏ। ਵਡਭਾਗ ਪਾਇਆ ਗੁਰਮਲਾਇਆ ਸਾਧਕੈ ਸਤਸੰਗੀਆ। ਪ੍ਰਾਪਤ ਕਿਵੇਂ ਹੋਇਆ? ਵੱਡੇ ਭਾਗਾਂ ਨਾਲ। ਵੱਡੇ ਭਾਗ ਕਦੋਂ ਹੋਏ? ਜਦੋਂ ਗੁਰੂ ਸਾਹਿਬ ਨੂੰ ਜਾ ਕੇ ਮਿਲਿਆ ਅਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ, ਕਿਹਾ ਸਤਸੰਗਤ ਵਿੱਚ ਵਿਆਹ ਕਰ, ਗੁਰੂ ਕੀ ਸੰਗਤ ਵਿੱਚ ਬਹਿ ਕੇ ਨਾਮ ਜਪਿਆ ਕਰ, ਗੁਰੂ ਕੀ ਬਾਣੀ ਸੁਣਿਆ ਕਰ, ਬਾਣੀ ਪੜ੍ਹਿਆ ਕਰ। ਅਤੇ ਪਾਤਸ਼ਾਹ ਕਹਿੰਦੇ ਨੇ ਸਾਧ ਕਹਿ ਸਤਸੰਗੀਆ, ਇਹ ਸਾਧ ਸੰਗਤ ਦੇ ਵਿੱਚੋਂ ਹੀ ਮਾਲਕ ਦੇ ਤੈਨੂੰ ਦਰਸ਼ਨ ਹੋਣੇ। ਆਸਾ ਮਨਸਾ ਸਗਲ ਪੂਰੀ ਪ੍ਰੇ ਅੰਕ ਅੰਕ ਮਲਾਈ। ਪਾਤਸ਼ਾਹ ਕਹਿੰਦੇ ਆਸਾ ਵੀ ਜਿਹੜੀ ਬੜੇ ਸਮੇਂ ਤੋਂ ਲੱਗੀ ਹੋਈ ਸੀ, ਮਨਸਾ ਜਿਹੜੀ ਛਿਣ ਛਿਣ ਸਮੇਂ ਦੇ ਵਿੱਚ ਬਦਲਦੀ ਸੀ, ਉਹ ਸਾਰੀ ਪੂਰੀ ਹੋ ਗਈ। ਉਸ ਪਰਮਾਤਮਾ ਨੇ ਅੰਕ ਮਹਿਣੇ ਆਪਣਾ ਪੱਖ ਕਰਕੇ, ਆਪਣਾ ਬਣਾ ਕਰਕੇ ਆਪਣੇ ਗਲੇ ਨਾਲ ਲਾ ਲਿਆ। ਬਣਵੰਤ ਨਾਨਕ ਸੁੱਖ ਸੁਖਿੰਦੀ ਸਾਵੇਂ ਗੁਰ ਮਿਲ ਪਾਈ। ਅਤੇ ਪਾਤਸ਼ਾਹ ਜੀ ਕਹਿਣ ਲੱਗੇ ਜਿਸ ਮਾਲਕ ਦੇ ਵਾਸਤੇ ਮੈਂ ਸੁੱਖਾਂ ਸੁੱਖਦੀ ਸੀ ਨਾ ਰੋਜ਼, ਉਹ ਗੁਰੂ ਸਾਹਿਬ ਨੂੰ ਮਿਲ ਕੇ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਪ੍ਰਾਪਤ ਕਰ ਲਿਆ, ਪਰਮਾਤਮਾ ਦੇ ਦਰਸ਼ਨ ਹੋ ਗਏ, ਇਹ ਮਨੁੱਖਾ ਜਨਮ ਸਫਲਾ ਹੋ ਗਿਆ, ਮੇਰਾ ਸੰਸਾਰ 'ਤੇ ਆਇਆ ਹੋਇਆ ਸਫਲਾ ਹੋ ਗਿਆ। ਨਹੀਂ ਤਾਂ ਇੱਕ ਦਿਨ ਜਦੋਂ ਪਰਿਵਾਰ ਨੇ ਮੜੀਆਂ ਦੇ ਵਿੱਚ ਰੱਖ ਦਿੱਤਾ, ਲੱਕੜਾਂ ਵਿੱਚ ਪਾ ਕਰਕੇ ਚਿਣਕੇ ਅੱਗ ਲਾ ਦਿੱਤੀ, ਅਤੇ ਜਦੋਂ ਸਵਾਸ ਸਰੀਰ ਦੇ ਵਿੱਚੋਂ ਖਤਮ ਹੋ ਗਏ, ਸਾਰਾ ਸੰਸਾਰ ਹੀ ਮੇਰੇ ਵਾਸਤੇ ਖਤਮ ਹੋ ਗਿਆ, ਸਾਰੀ ਦੁਨੀਆ ਖਤਮ ਹੋ ਗਈ, ਦੁਨੀਆ ਦੇ ਰੰਗ ਢੰਗ ਸਭ ਜਾਂਦੇ ਰਹੇ, ਆਪਣੀਆਂ ਮਨ ਦੀਆਂ ਜਿੰਨੀਆਂ ਖੁਸ਼ੀਆਂ ਸੰਸਾਰ ਵਿੱਚ ਗਈਆਂ ਕਿ ਸਕਿੰਟ ਵਿੱਚ ਉੱਡ ਪੁੱਡ ਗਈਆਂ। ਅਤੇ ਪਾਤਸ਼ਾਹ ਕਹਿੰਦੇ ਜੇ ਸਦਾ ਖੁਸ਼ੀਆਂ, ਸਦਾ ਚਾਅ, ਸਦਾ ਖੇੜਾ, ਸਦਾ ਆਨੰਦ ਮਾਨਣਾ ਹੈ ਅਤੇ ਗੁਰੂ ਕੀ ਸੰਗਤ ਵਿੱਚ ਆ ਕੇ ਗੁਰੂ ਦੇ ਹੁਕਮ ਅਨੁਸਾਰ ਆਪਣੀ ਜ਼ਿੰਦਗੀ ਬਤੀਤ ਕਰ, ਅਤੇ ਆਖਰ ਨੂੰ ਤੇਰਾ ਮਰਨਾ ਵੀ ਸਫਲਾ ਹੋ ਜਾਏਗਾ, ਤੇਰਾ ਜਾਣਾ ਵੀ ਚੰਗਾ ਹੋ ਜਾਏਗਾ, ਅਤੇ ਪਰਮਾਤਮਾ ਦੀ ਦਰਗਾਹ ਵਿੱਚ ਤੈਨੂੰ ਜਗ੍ਹਾ ਵੀ ਮਿਲ ਜਾਏਗੀ। ਇਹ ਸੱਚੇ ਪਾਤਸ਼ਾਹ ਦਾ ਸ਼ਬਦ ਚੌਂ ਸ਼ਬਦਾਂ ਦੇ ਵਿੱਚ ਇੱਕ ਸ਼ਬਦ ਸਮਾਇਆ ਹੋਇਆ ਹੈ। ਇਹਦੀ ਵਿਚਾਰ ਕਰਨ ਲੱਗੀਏ, ਭਾਵੇਂ ਇੱਕ ਸ਼ਬਦ ਦੀ ਵਿਚਾਰ ਪੂਰਾ ਹਫ਼ਤਾ ਆਪਾਂ ਕਰਦੇ ਰਹੀਏ ਅਤੇ ਗੁਰੂ ਕੀ ਵਿਚਾਰ ਮੁੱਕੇਗੀ ਨਹੀਂ, ਪਰ ਸਮਾਂ ਉੱਪਰ ਹੋ ਗਿਆ ਹੈ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅੱਗੇ ਤੋਂ ਸਮੱਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।